And now, news takeaway.
Connect FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਵਾਸੂ ਜੀ ਹੈਪੀ ਦੀਵਾਲੀ।
ਹੈਪੀ ਦੀਵਾਲੀ ਜੀ ਸਾਰੇ ਸੁਣਨ ਵਾਲਿਆਂ ਨੂੰ ਵੀ। ਹੈਪੀ
ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ। ਵੈਸੇ ਅੱਜ ਹੈ ਕਿ ਕੱਲ੍ਹ ਹੈ, ਇਹ ਚੀਜ਼ ਨੂੰ ਲੈ ਕੇ ਜਿਹੜਾ ਮਤਭੇਦ ਜਾਂ ਕਨਫਿਊਜ਼ਨ ਉਹ ਬਣੀ ਹੋਈ ਹੈ, ਦੋਵੇਂ ਦਿਨ ਸੈਲੀਬ੍ਰੇਟ ਕਰ ਲਓ ਫਿਰ।
ਹਾਂ ਕੋਈ ਗੱਲ ਨਹੀਂ, ਸੋ ਅੱਜ ਮਨਾ ਲਓ।
ਹਾਂ
ਅੱਜ ਠੀਕ ਹੈ,
ਅੱਜ ਠੀਕ
ਹਾਂ, ਕਿਉਂਕਿ ਕਨੈਕਟ ਐਫ ਐਮ ਅੱਜ ਮਨਾ ਰਿਹਾ।
ਠੀਕ ਆ, ਸਹੀ ਗੱਲ ਆ। ਸੋ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤਿਉਹਾਰਾਂ ਦੇ ਇਸ ਮੌਸਮ ਦੀ, ਰੋਸ਼ਨੀਆਂ ਦੇ ਇਸ ਤਿਉਹਾਰ ਦੀ। ਅਤੇ ਇਹੀ ਆ ਵੀ ਜਿਹੜੇ ਮਨ ਦੇ ਅੰਦਰ ਦਾ ਹਨੇਰਾ ਹੈ ਉਹ ਜ਼ਰੂਰ ਦੂਰ ਹੋਵੇ ਚੰਗੇ ਲੋਕਾਂ ਦੀ ਸੋਹਬਤ ਨਾਲ, ਚੰਗੀਆਂ ਗੱਲਾਂ ਪੜ੍ਹ ਕੇ ਸੁਣ ਕੇ। ਅਤੇ ਬਸ ਆਪਾਂ ਉਹਨਾਂ ਚੀਜ਼ਾਂ ਦੇ ਉੱਪਰ ਜ਼ਰੂਰ ਕੰਮ ਕਰਦੇ ਰਹੀਏ। ਕਿਉਂ ਵਾਸੂ ਜੀ?
ਖੁਸ਼ ਰਹੀਏ, ਬਸ
ਖੁਸ਼ ਰਹੀਏ,
ਖੁਸ਼ ਰਿਹਾ ਕਰੋ।
ਕੱਲ੍ਹ ਵਾਸੂ ਜੀ ਗੱਲਬਾਤ ਇੱਦਾਂ ਹੀ ਹੋ ਰਹੀ ਸੀ ਇਸੀ ਸੰਦਰਭ 'ਚ ਨਾ, ਵੀ ਯਾਰ ਪਤਾ ਨਹੀਂ ਕਿਹੜਾ ਦਿਨ, ਵੀਹ ਤਰੀਕ ਦੀ ਦੀਵਾਲੀ ਹੈ ਕਿ 21 ਦੀ ਹੈ, ਵੀ ਅਸੀਂ ਕਨਫਿਊਜ਼ਨ ਬੜੀ ਆ ਨਾ। ਇਹ ਵੀ ਪਿਛਲੇ ਦਿਨਾਂ ਦੇ ਵਿੱਚ ਕਾਮਨ ਟੋਪਿਕ ਰਿਹਾ ਵੱਖੋ ਵੱਖਰੇ ਪਾਸੇ ਡਿਸਕਸ਼ਨ ਦਾ। ਕੱਲ ਡਾਕਟਰ ਚਤਰਾਜ ਸਿੰਘ ਗਿੱਲ ਜੀ ਨਾਲ ਮੁਲਾਕਾਤ ਹੋਈ, ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ। ਉਹ ਕਹਿੰਦੇ ਵੀ
ਤੁਸੀਂ, ਮੈਂ ਇੰਟਰੋ ਸੁਣਿਆ ਸੀ,
ਜੀ ਜੀ ਜੀ,
ਤੁਸੀਂ ਕਿਹਾ ਵੀ ਕੱਲ ਇੱਕ ਦਾਨਿਸ਼ਮੰਦ ਵਿਅਕਤੀ ਨਾਲ ਗੱਲਬਾਤ ਹੋਈ
ਜੀ,
ਤੇ ਉਹਨਾਂ ਨੇ ਇਦਾਂ ਕਿਹਾ
ਜੀ,
ਮੈਂ ਸਮਝ ਗਿਆ ਸੀ, ਮੈਂ ਕਿਹਾ ਡਾਕਟਰ ਗਿੱਲ ਦੇ ਸ਼ਬਦ ਲੱਗ।
ਹਾਂ, ਉਹਨਾਂ ਨੇ ਜਿਹੜੀ ਗੱਲ ਆਖੀ ਨਾ, ਕਹਿੰਦੇ ਵੀ ਜੇ ਤੁਹਾਡੀ ਸਿਹਤ ਠੀਕ ਠਾਕ ਹੈ, ਤੁਸੀਂ ਆਪਣੇ ਤੁਹਾਨੂੰ ਉਹੋ ਜਿਹੇ ਲੋਕਾਂ ਦਾ ਸਾਥ ਹੈ ਜਿਹੜੇ ਤੁਹਾਨੂੰ ਇੱਕ ਵਧੀਆ ਤੁਹਾਨੂੰ ਜ਼ਿੰਦਗੀ ਦੇ ਸੁਖਦ ਹੋਣ ਦਾ ਅਹਿਸਾਸ ਕਰਾਉਂਦੇ ਨੇ, ਜਿਨ੍ਹਾਂ ਨਾਲ ਲੋਕਾਂ ਤੁਹਾਡਾ ਵਾਹ ਪੈਂਦਾ, ਉਹ ਤੁਹਾਨੂੰ ਇੱਕ ਪੋਜ਼ਿਟਿਵ ਐਨਰਜੀ ਦਿੰਦੇ ਨੇ, ਅਤੇ ਤੁਹਾਡਾ ਕੰਮ ਕਾਜ ਜੇ ਠੀਕ ਠਾਕ ਚੱਲਦਾ ਪਿਆ, ਤੁਹਾਡੀ ਸਿਹਤ ਠੀਕ ਆ, ਅਤੇ ਕਹਿੰਦੇ ਫਿਰ ਹਰ ਰੋਜ਼ ਹੀ ਦੀਵਾਲੀ ਆ।
ਬਿਲਕੁਲ ਸਹੀ ਗੱਲ,
ਐਨੋ ਬਿਲਕੁਲ ਸਹੀ ਗੱਲ ਆ।
ਡਾਕਟਰ ਗਿੱਲ ਦੀਆਂ ਸਾਰੀਆਂ ਗੱਲਾਂ ਸਹੀ,
ਸਾਰੀਆਂ ਗੱਲਾਂ ਬਹੁਤ ਸਹੀ ਹੁੰਦੀਆਂ ਨੇ, ਇਜ਼ ਅ ਜੈਮ ਆਫ ਮੈਨ। ਅਤੇ ਵਾਸੂ ਜੀ ਇੱਦਾਂ, ਹੁਣ ਆਪਾਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ।
ਹਾਂਜੀ,
ਅੱਜ ਸਵੇਰੇ 9 ਵਜੇ ਹੁਣ ਤੋਂ ਤਕਰੀਬਨ ਡੇਢ ਘੰਟੇ ਤੱਕ BC ਦੀ ਵਿਧਾਨ ਸਭਾ ਦੀ ਪੌੜੀਆਂ 'ਤੇ ਇੱਕ ਪ੍ਰੈਸ ਕਾਨਫਰੰਸ ਸੱਦੀ ਗਈ ਹੈ, ਅਤੇ ਪ੍ਰੈਸ ਕਾਨਫਰੰਸ ਸੱਦਣ ਵਾਲੇ ਨੇ ਅਮੇਲੀਆ ਬੋਲਟ ਵੀ। ਹੁਣ ਹੋ ਸਕਦਾ ਜਿਹੜੇ ਤਾਂ ਪੋਲੀਟਿਕਸ ਨੂੰ ਬਹੁਤ ਕਲੋਜ਼ਲੀ ਫੋਲੋ ਕਰਦੇ ਨੇ, ਉਹਨਾਂ ਨੂੰ ਤਾਂ ਪਤਾ ਹੋਏਗਾ ਵੀ ਅਮੇਲੀਆ ਬੋਲਟ ਵੀ ਕੌਣ ਨੇ। ਅਮੇਲੀਆ ਬੋਲਟ ਵੀ ਦਾ ਨਾਮ, ਵੈਸੇ ਦੇਖੋ MLA ਨੇ ਪੈਂਟਿਕਟਨ ਦੇ ਇਲਾਕੇ ਤੋਂ, BC ਕੰਜ਼ਰਵੇਟਿਵ ਪਾਰਟੀ ਵੱਲੋਂ, ਉਹਨਾਂ ਵੱਲੋਂ ਹੋ ਸਕਦਾ ਵਾਸੂ ਜੀ ਅੱਜ ਪਾਰਟੀ ਛੱਡ ਦਿੱਤੀ ਜਾਵੇ, ਇਸ ਗੱਲ ਦੀਆਂ ਬੜੀਆਂ ਮਜ਼ਬੂਤ ਅਟਕਲਾਂ ਲਗਾਈਆਂ ਜਾ ਰਹੀਆਂ ਨੇ। ਅਤੇ ਜੇ ਅਮੇਲੀਆ ਬੋਲਟ ਵੀ ਅਜੇ ਐਲਾਨ ਕਰ ਦਿੰਦੇ ਨੇ ਕਿ ਉਹ ਪਾਰਟੀ ਛੱਡ ਰਹੇ ਨੇ, BC ਕੰਜ਼ਰਵੇਟਿਵ ਤੋਂ ਵੱਖਰੇ ਹੋ ਰਹੇ ਨੇ, ਅਤੇ ਕਿੰਨੇ 5ਵੇਂ ਮੈਂਬਰ ਹੋਣਗੇ ਜਿਹੜੇ ਕਿ ਫੋਰ ਵਨ ਰੀਜ਼ਨ ਔਰ ਦੀ ਅਦਰ ਚੁਣੇ ਤਾਂ ਗਏ ਸੀ ਐਜ਼ ਏ BC ਕੰਜ਼ਰਵੇਟਿਵ, ਪਰ ਇਲੈਕਸ਼ਨ ਦੇ ਜਸਟ ਅਬਾਊਟ ਵਿਦ ਇਨ 1 ਈਅਰ ਉਹ BC ਕੰਜ਼ਰਵੇਟਿਵ ਤੋਂ ਲਾਂਭੇ ਹੋ ਜਾਣਗੇ।
ਯਾ ਸੋ ਪਹਿਲਾਂ 3 MLAs ਨੇ ਪਾਰਟੀ ਛੱਡੀ ਸੀ, ਉਹਨਾਂ ਵਿੱਚੋਂ 2 ਨੇ ਰਲ ਕੇ ਇੱਕ ਵੱਖਰੀ ਪਾਰਟੀ ਬਣਾ ਲਈ, 1BC
ਜੀ।
ਫਿਰ ਚੌਥੇ ਬਣੇ ਐਲਨੋਸ ਟਰਕੋ,
ਜਿਹਨਾਂ ਨੂੰ ਫਾਇਰ ਕੀਤਾ,
ਹਾਲ ਹੀ ਵਿੱਚ ਫਾਇਰ ਕੀਤਾ ਗਿਆ ਪਾਰਟੀ ਵਿੱਚੋਂ, ਤੇ ਐਲਨੋਸ ਟਰਕੋ ਨੂੰ ਜਦੋਂ ਪਾਰਟੀ ਦੇ ਵਿੱਚੋਂ ਕੱਢਿਆ ਗਿਆ, ਉਸ ਤੋਂ ਬਾਅਦ ਅਮੇਲੀਆ ਬੋਲਟ ਵੀ ਨੇ ਆਪਣੀ ਨਾਰਾਜ਼ਗੀ ਵਿਅਕਤ ਕੀਤੀ ਸੀ, ਤੇ ਉਹਨਾਂ ਨੇ ਇਨਫੈਕਟ ਇੱਕ ਸੈਲਫੀ ਵੀ ਐਲਨੋਸ ਟਰਕੋ ਦੇ ਨਾਲ ਆਪਣੀ ਪੋਸਟ ਕੀਤੀ ਸੀ ਸੋਸ਼ਲ ਮੀਡੀਆ ਤੇ।
ਜੀ ਜੀ ਜੀ।
ਤੇ ਉਹਨਾਂ ਦਿਨਾਂ ਦੇ ਵਿੱਚ ਵੀ, ਇਹ 2 ਹਫ਼ਤੇ ਪਹਿਲਾਂ ਦੀ ਗੱਲ ਆ, ਉਦੋਂ ਵੀ ਬੜੀ ਗੱਲ ਚੱਲੀ ਸੀ ਕਿ ਸ਼ਾਇਦ ਅਮੇਲੀਆ ਬੋਲਟ ਵੀ ਅਸਤੀਫਾ ਦੇ ਦੇਣਗੇ, ਪਰ ਉਸ ਤੋਂ ਬਾਅਦ ਉਸ ਗੱਲ ਨੂੰ ਜਿਵੇਂ ਕਹਿ ਲਓ ਕਿ ਉਹਨੂੰ ਠੰਡੇ ਬਸਤੇ 'ਚ ਪਾ ਦਿੱਤਾ ਗਿਆ
ਨਾ, ਜਦੋਂ ਬਾਸੂ ਜੀ ਜਿਸ ਦਿਨ BC ਦੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਪਿਛਲੇ ਦਿਨ, ਉਦੋਂ ਇਹ ਮੰਨਿਆ ਜਾਂਦਾ ਸੀ ਵੀ ਕਿਤੇ ਪਹਿਲੇ ਹੀ ਦਿਨ, ਦ ਵੈਰੀ ਫਸਟ ਡੇ ਸੈਸ਼ਨ ਦੀ ਸ਼ੁਰੂਆਤ 'ਤੇ, ਅਮੇਲੀਆ ਬੋਲਟ ਵੀ ਕਿਤੇ BC ਕੰਜ਼ਰਵੇਟਿਵ ਪਾਰਟੀ ਤੋਂ ਲਾਂਭੀ ਨਾ ਹੋ ਜਾਣ, ਛੱਡ ਦੇਣਗੇ ਪਾਰਟੀ,
ਪਰ ਉਸ ਤੋਂ ਬਾਅਦ ਇਹਦਾ ਕੋਈ ਜ਼ਿਆਦਾ ਜ਼ਿਕਰ ਹੋਇਆ ਨਹੀਂ। ਤੇ ਹੁਣ ਦੁਬਾਰਾ ਅਮੇਲੀਆ ਬੋਲਟ ਵੀ ਨੇ ਅੱਜ ਕਿਹਾ ਕਿ ਲੈਜਿਸਲੇਚਰ ਦੀਆਂ ਪੌੜੀਆਂ 'ਤੇ ਉਹ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਨੇ, ਅਤੇ ਇਹਦੇ ਵਿੱਚ ਮੰਨਿਆ ਜਾ ਰਿਹਾ ਕਿ ਉਹਨਾਂ ਕੋਲ ਹੋਰ ਤਾਂ ਕੋਈ ਬਹੁਤ ਹੀ ਲੰਮੀ ਚੌੜੀ ਗੱਲ ਹੈ ਨਹੀਂ ਮੀਡੀਆ ਨਾਲ ਕਰਨ ਲਈ, ਮੋਸਟ ਲਾਈਕਲੀ ਉਹ ਪਾਰਟੀ ਦੇ ਵਿੱਚੋਂ ਅਸਤੀਫਾ ਦੇਣਗੇ। ਤੇ ਜੇ ਉਹ ਅਸਤੀਫਾ ਦਿੰਦੇ ਨੇ,
ਹਾਂਜੀ,
ਕਿਉਂਕਿ ਉਹ ਐਲਨੋਸ ਟਰਕੋ ਦੇ ਕਰੀਬੀ ਨੇ ਤੇ ਉਹਨਾਂ ਦੇ ਨਾਲ ਆਈਡੀਓਲੋਜੀ ਮਿਲਦੀ ਹੈ। ਸੋ ਪਹਿਲਾਂ ਅਸੀਂ ਦੇਖਿਆ ਵੀ ਜਿਹੜੇ ਪਹਿਲੇ 3 MLA ਛੱਡ ਕੇ ਗਏ,
ਹਾਂਜੀ,
ਉਹ ਸੀਗੇ ਐਕਸਟ੍ਰੀਮ ਰਾਈਟ ਆਫ ਦਾ ਪੋਲੀਟੀਕਲ ਸਪੈਕਟ੍ਰਮ,
ਕਰੈਕਟ।
ਜੇ ਕੰਜ਼ਰਵੇਟਿਵ ਪਾਰਟੀ ਰਾਈਟ ਆਫ ਸੈਂਟਰ ਹੈ, ਤਾਂ ਜਿਹੜੇ ਉਹ 3 ਮੈਂਬਰ ਨੇ ਉਹਨਾਂ ਵਿੱਚੋਂ, ਜਿਹਨਾਂ 2 ਨੇ 1BC ਪਾਰਟੀ ਬਣਾਈ ਡੈਲਸ ਬਰੋਡੀ ਦੀ ਅਗਵਾਈ ਹੇਠ, ਉਹਨੇ ਰਾਈਟ ਆਫ ਰਾਈਟ,
ਤੁਸੀਂ ਇਹ ਕਹਿ ਲਓ ਜੇ, ਮਤਲਬ ਜੇ ਸਮਝਣ ਵਾਸਤੇ, ਕਿ ਜੇ +20 ਡਿਗਰੀ ਤੋਂ -20 ਡਿਗਰੀ ਸੈਲਸੀਅਸ ਤੱਕ ਦਾ ਟੈਂਪਰੇਚਰ ਹੋਵੇ ਤਾਂ 0 ਡਿਗਰੀ ਸੈਂਟਰ, ਤੇ ਜਿਹੜੇ ਇਹ ਬਿਲਕੁਲ ਐਕਸਟ੍ਰੀਮ ਰਾਈਟ ਆਫ ਰਾਈਟ ਨੇ, ਜੇ ਆਪਾਂ ਵੀ ਇਹ ਕਹਿ ਲਓ ਵੀ ਇਹ 19 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਵਾਲੇ ਨੇ ਜਿਹੜੇ ਪਹਿਲਾਂ ਛੱਡ ਕੇ ਗਏ,
ਕਿਉਂਕਿ ਦੇਖੋ ਨਾ -20 ਦਾ ਨਾਂ ਹੀ ਲੈ ਕੇ ਆਓ ਫਿਰ ਉਹਨਾਂ ਕਨਫਿਊਜ਼ਨ ਹੋਏਗੀ, ਕਿਉਂਕਿ -20 ਦਾ ਫੇਰ ਸਮਝੋ ਗ੍ਰੀਨ ਪਾਰਟੀ ਵਾਲੀ।
ਹਾਂ ਕਰੈਕਟ ਕਰੈਕਟ।
ਤੇ ਆਪਾਂ ਗੱਲ ਕਰੀਏ ਕਿ 10 ਤੋਂ 20 ਡਿਗਰੀ ਸੈਲਸੀਅਸ ਦੀ ਗੱਲ ਕਰ ਰਹੇ
ਹਾਂ, ਉਦਾਂ
ਕਿ ਜਿਹੜੀ ਕੰਸਰਵੇਟਿਵ ਪਾਰਟੀ ਹੈ ਬੀਸੀ ਕੰਸਰਵੇਟਿਵ ਪਾਰਟੀ, ਉਹਦਾ ਫਿਰ ਤਾਪਮਾਨ 10 ਡਿਗਰੀ ਤੋਂ 20 ਡਿਗਰੀ ਹੈ, ਜਿਸ ਸਪੈਕਟ੍ਰਮ -20 ਤੋਂ +20
ਬਣੇ। ਠੀਕ, ਆਈ ਥਿੰਕ 10 ਤੋਂ 20 ਵਾਲਾ ਰੱਖਿਆ,
ਸੋ ਬੀਸੀ ਕੰਸਰਵੇਟਿਵ,
ਇਟਸ ਅ ਗੁੱਡ ਮੋਡੀਫਿਕੇਸ਼ਨ,
ਦੈਟਸ 10 ਟੂ 20 ਡਿਗਰੀਜ਼।
ਹਾਂ,
ਤੇ ਇਹ ਜਿਹੜੇ ਤਿੰਨ ਮੈਂਬਰ ਸੀਗੇ ਪਹਿਲਾਂ ਜਿਹੜੇ ਛੱਡ ਕੇ ਗਏ 1 ਬੀਸੀ ਵਾਲੇ, ਉਹ ਹੈਗੇ ਨੇ 17 ਤੋਂ 20
ਵਾਲੇ, 20 ਵਾਲੇ। ਹਾਂ,
ਸੋ ਇਹ ਜਿਹੜੇ ਹੁਣ ਐਲੋਨਾ ਸਟਰਕੋ ਨੇ ਜਿਹੜੀ ਪਾਰਟੀ ਛੱਡੀ ਤੇ ਉਸ ਤੋਂ ਬਾਅਦ ਮਿਲੀ ਆ ਬੋਲਪੀ ਮੋਸਟ ਲਾਈਕਲੀ ਪਾਰਟੀ ਛੱਡਣ ਜਾ ਰਹੇ ਨੇ, ਇਹ ਹੈਗੇ ਨੇ ਫਿਰ 11-12 ਵਾਲੇ, 10 ਤੋਂ 12
ਵਾਲੇ,
ਕਿ ਜਿਹੜੇ ਇਹ ਲੈਫਟ ਆਫ
ਜਸਟ ਬਾਰਡਰ,
ਇਹ ਸਮਝੋ ਤੁਸੀਂ ਕਿ ਬੀਸੀ ਕੰਸਰਵੇਟਿਵ ਪਾਰਟੀ ਦਾ ਲੈਫਟ ਹੈ। ਸੋ ਪਹਿਲਾਂ ਹੀ ਜਦੋਂ ਇਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ, ਜਦੋਂ ਇਹਨਾਂ ਨੂੰ ਉਮੀਦਵਾਰੀ ਦਿੱਤੀ ਗਈ, ਉਦੋਂ ਤੋਂ ਹੀ ਗੱਲ ਚੱਲਦੀ ਸੀ ਕਿ ਜੌਨ ਰਸਟਡ ਸਾਰਿਆਂ ਨੂੰ ਇੱਕ ਪਾਰਟੀ ਦੇ ਵਿੱਚ ਕਿਵੇਂ
ਰੱਖਣ। ਵਾਸੂ ਜੀ, ਜਿੱਥੇ ਜਿੱਥੇ ਵੀ ਕੰਸਰਵੇਟਿਵ ਪਾਰਟੀ ਹੈ ਨਾ, ਭਾਵੇਂ ਉਹ ਕਿਸੇ ਸੂਬੇ ਦੇ ਵਿੱਚ ਹੋਵੇ, ਭਾਵੇਂ ਉਹ ਫੈਡਰਲ ਕੰਜ਼ਰਵੇਟਿਵ ਹੋਣ, ਉਹਨਾਂ ਦਾ ਸਭ ਤੋਂ ਵੱਡਾ ਚੈਲੰਜ ਹੀ ਇਹ ਬਣ ਜਾਂਦਾ ਕਿ ਤੁਸੀਂ, ਕਿਉਂਕਿ ਕੰਜ਼ਰਵੇਟਿਵ ਕੰਜ਼ਰਵੇਟਿਜ਼ਮ ਦੇ ਵਿੱਚ ਵੀ ਇੱਕ ਤਾਂ ਹੈਗੇ ਨੇ ਸੋਸ਼ਲੀ ਕੰਜ਼ਰਵੇਟਿਵ, ਦੂਜੇ ਹੈਗੇ ਨੇ ਫਿਜ਼ੀਕਲੀ ਕੰਜ਼ਰਵੇਟਿਵ। ਇੱਕ ਕਹਿੰਦੇ ਨੇ ਵੀ ਠੀਕ ਆ ਵੀ ਬਜਟ ਬੁਜਟ ਦਾ ਖਿਆਲ ਰੱਖੋ, ਬਾਕੀ ਚੀਜ਼ਾਂ ਠੀਕ ਆ ਆਪਣੇ ਮੁਤਾਬਕ, ਤੁਸੀਂ ਵਕਤ ਦੇ ਨਾਲ ਨਾਲ ਅਸੀਂ ਚੱਲੀਏ। ਦੂਜੇ ਜਿਹੜੇ ਸੋਸ਼ਲੀ ਕੰਜ਼ਰਵੇਟਿਵ ਵੀ ਹੈਗੇ ਨੇ, ਉਹ ਕਹਿੰਦੇ ਜਿਹੜੇ ਰੂੜੀਵਾਦੀ ਵਿਚਾਰ ਨੇ ਸਮਾਜਿਕ, ਅਸੀਂ ਉਹਨਾਂ ਨੂੰ ਵੀ ਬਰਕਰਾਰ ਰੱਖਣਾ। ਸੋ ਇਸ ਕਰਕੇ ਜਿਹੜੀ ਇਹ ਖਿੱਚੋ ਤਾਣ ਹੈ ਕੰਜ਼ਰਵੇਟਿਵ ਖੇਮਿਆਂ ਦੇ ਵਿੱਚ, ਸਾਰੇ ਪਾਸੇ ਹੀ ਚੱਲਦੀ ਰਹਿੰਦੀ ਹੈ, ਅਤੇ ਉਹਦੀ ਲੇਟੈਸਟ ਮਿਸਾਲ ਹੁਣ ਆਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਮਹੀਨਿਆਂ ਤੋਂ ਨਜ਼ਰ ਆਉਂਦੀ ਪਈ ਆ।
ਯਾ, ਕੰਜ਼ਰਵੇਟਿਵ ਵਿਚਾਰਧਾਰਾ ਬੇਸਿਕਲੀ ਕੀ ਹੈ ਕਿ ਜੋ ਰਵਾਇਤ ਆ ਉਹਨੂੰ ਬਦਲਣਾ ਨਹੀਂ ਚਾਹੁੰਦੇ। ਉਹ ਕਹਿੰਦੇ ਵੀ ਜੋ ਸਾਡੀਆਂ ਪੁਰਾਣੀਆਂ ਅਸੀਂ ਚੀਜ਼ਾਂ ਸਿੱਖੀਆਂ ਨੇ ਵੀ ਉਹਨਾਂ ਤੋਂ ਸਾਨੂੰ ਸਿੱਖ ਕੇ ਉਹਨਾਂ ਨੂੰ ਬਰਕਰਾਰ ਰੱਖਣਾ ਚਾਹੀਦਾ।
ਜੀ, ਟ੍ਰੈਡੀਸ਼ਨਲਿਸਟ।
ਹਾਂ, ਸੋ ਕਿ ਜਿਹੜੀ ਉਹ ਤੁਹਾਡੀ ਜਿਹੜੀ ਸੋਚ ਹੈ ਕਿ ਕਿਹੜੀਆਂ ਪਰੰਪਰਾਵਾਂ ਨੂੰ ਤੁਸੀਂ ਚੱਲਦਾ ਰੱਖਣਾ ਚਾਹੁੰਦੇ ਹੋ, ਕਿ ਉਹ ਤੁਹਾਡੇ ਸਮਾਜ ਨਾਲ ਸੰਬੰਧਿਤ ਨੇ ਜਾਂ ਧਰਮ ਨਾਲ। ਸੋਸ਼ਲੀ ਜਦੋਂ ਆਪਾਂ ਸੋਕੌਂਸ ਦੀ ਗੱਲ ਕਰਦੇ ਹਾਂ, ਫਿਰ ਸਮਾਜ ਸੋਸਾਇਟੀ ਅਤੇ ਰਿਲੀਜਨ ਵੀ ਨਾਲ ਜੁੜ
ਜਾਂਦਾ।
ਸੋ ਜੇ ਤੁਹਾਡੀ ਵਿਚਾਰਧਾਰਾ ਧਰਮ ਨੂੰ ਲੈ ਕੇ ਕੰਸਰਵੇਟਿਵ ਹੈ ਤਾਂ ਉਹ ਹੋ ਗਏ ਸੋਕੌਂਸ, ਅਤੇ ਜੇ ਤੁਸੀਂ ਸਮਝਦੇ ਹੋ ਵੀ ਜੇ ਫਾਈਨੈਂਸ਼ੀਅਲ ਅਕਾਊਂਟਿੰਗ ਦੀ ਆਪਾਂ ਗੱਲ ਕਰ ਰਹੇ ਹਾਂ, ਬਜਟਿੰਗ ਦੀ ਗੱਲ ਕਰ ਰਹੇ ਹਾਂ, ਆਰਥਿਕਤਾ ਦੀ ਗੱਲ ਕਰ ਰਹੇ ਹਾਂ, ਅਰਥਚਾਰੇ ਦੀ, ਅਤੇ ਉਹ ਜਿਹੜੀਆਂ ਇਕਨੋਮਿਕ ਪੋਲਿਸੀਜ਼ ਨੂੰ ਲੈ ਕੇ ਫਿਸਕਲ ਪੋਲਿਸੀਜ਼ ਨੂੰ ਲੈ ਕੇ ਜੇ ਤੁਹਾਡੀ ਸੋਚ ਕੰਸਰਵੇਟਿਵ ਹੈ ਤਾਂ ਫਿਰ ਉਹ ਆਗੇ ਫਿਸਕਲ ਜਿਹੜੇ
ਜੀ ਬਹੁਤੇ ਵੱਡੇ ਡੈਫੀਸਿਟ ਨਹੀਂ ਹੋਣੇ ਚਾਹੀਦੇ, ਤੁਸੀਂ ਪ੍ਰਾਈਵੇਟ ਜਿਹੜੀ ਇਨਵੈਸਟਮੈਂਟ ਆ ਉਹਨੂੰ ਜ਼ਿਆਦਾ ਹੁਲਾਰਾ ਦਿਓ, ਤੁਸੀਂ ਜਿਹੜੇ ਧਨਾੜ ਕਾਰਪੋਰੇਸ਼ਨਸ ਨੇ ਤੁਸੀਂ ਉਹਨਾਂ ਨੂੰ ਟੈਕਸ ਬ੍ਰੇਕ ਦਿਓ, ਕਿਉਂਕਿ ਜੇ ਕਾਰਪੋਰੇਸ਼ਨ ਦਾ ਟੈਕਸ ਘੱਟ ਹੋਏਗਾ ਤਾਂ ਆਟੋਮੈਟਿਕਲੀ ਜੋਬਸ ਕ੍ਰੀਏਟ ਹੋਣਗੀਆਂ, ਅਤੇ ਜਿਹੜੇ ਲੋਕ ਵਰਕਿੰਗ ਕਲਾਸ ਆ ਉਹਨਾਂ ਦਾ ਫਾਇਦਾ ਆਪੇ ਹੋ ਜਾਏਗਾ। ਸੋ ਜਿਹੜੀ ਉਹ ਫਿਸਕਲ ਕੰਜ਼ਰਵੇਟਿਜ਼ਮ ਵਾਲੀ ਗੱਲ ਆ ਉਹ ਉੱਧਰਲੇ ਪਾਸੇ ਹੋਣੀ ਆ।
ਸੋ ਮਤਲਬ ਬੇਸਿਕਲੀ ਕਿ ਤੁਸੀਂ ਪੈਸੇ ਨੂੰ ਲੈ ਕੇ ਕੰਜ਼ਰਵੇਟਿਵ ਹੋ ਕਿ ਧਰਮ ਨੂੰ ਲੈ ਕੇ ਕੰਜ਼ਰਵੇਟਿਵ ਹੋ, ਮੋਟੀ ਮੋਟੀ ਗੱਲ ਇਹ।
ਕਈ ਦੋਹੇ ਨੇ, ਕਈ ਦੋਹਾਂ ਚੋਂ ਸਿਰਫ ਇੱਕ ਨੇ।
ਸੋ ਜਿਹੜੇ ਦੋਵੇਂ ਨੇ ਉਹ ਆ ਜਾਂਦੇ ਆ 15 ਡਿਗਰੀ ਵਾਲੇ। ਸੋ ਜਿਹੜੇ ਧਰਮ ਵਾਲੇ ਕੰਜ਼ਰਵੇਟਿਵ ਨੇ ਉਹ ਆ ਗਏ 17-18 ਡਿਗਰੀ
ਵਾਲੇ,
ਤੇ ਜਿਹੜੇ ਸਿਰਫ ਫਿਸਕਲੀ ਕੰਜ਼ਰਵੇਟਿਵ ਨੇ ਉਹ ਆ ਗਏ
10-12। ਕਿਉਂਕਿ ਇੱਕ ਕੰਜ਼ਰਵੇਟਿਵ ਮੂਵਮੈਂਟ ਦੇ ਵਿੱਚ ਇਹ ਗੱਲ ਬੜੀ ਚੱਲੀ ਨਾ ਪਿਛਲੇ ਸਾਲਾਂ 'ਚ ਵੀ ਫਿਸਕਲੀ ਕੰਜ਼ਰਵੇਟਿਵ ਬਟ ਸੋਸ਼ਲੀ ਪ੍ਰੋਗਰੈਸਿਵ। ਉਹ ਕਹਿੰਦੇ ਨੇ ਵੀ ਠੀਕ ਹੈ ਜਿਹੜੀ ਰੂੜੀਵਾਦੀ ਕੁਝ ਸਮਾਜਿਕ ਜਾਂ ਧਾਰਮਿਕ ਵਿਚਾਰ ਨੇ ਉਹਨਾਂ ਨੂੰ ਤੁਸੀਂ ਲਾਂਭੇ ਕਰੋ, ਅੱਜ ਦੀ ਸੋਸਾਇਟੀ ਦੇ ਵਿੱਚ ਉਹਨਾਂ ਦੀ ਕੋਈ ਥਾਂ ਨਹੀਂ ਆ। ਜਿਵੇਂ ਕਿ ਸਾਨੂੰ ਪਤਾ ਹੈ ਕਿ ਜਿਹੜੇ ਕਹਿੰਦੇ ਨੇ ਵੀ ਅਸੀਂ ਸੋਸਾਇਟੀ ਦੇ ਵਿੱਚ ਇਨਕਲੂਸਿਵਿਟੀ ਲੈ ਕੇ ਆਈਏ, ਵੱਖੋ ਵੱਖਰੀ ਤੁਹਾਡੀ ਜਿਹੜੀ ਓਰੀਐਂਟੇਸ਼ਨ ਆ ਉਹਦਾ ਕੋਈ ਪ੍ਰਭਾਵ ਨਹੀਂ ਪੈਂਦਾ। ਜਿਹੜੇ ਕੁਝ, ਕਿਉਂਕਿ ਕਦੀ ਕੰਜ਼ਰਵੇਟਿਵ ਪਾਰਟੀ ਆ ਜੇ ਇੱਥੇ ਅਸੀਂ ਵੈਸਟਰਨ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਹਾਂ, ਅਤੇ ਬਸ ਜੀ ਸਾਰੀ ਕ੍ਰਿਸਚਨ ਆਈਡੀਓਲੋਜੀ ਦੇ ਨਾਲ ਉੱਥੋਂ ਆਪਣੀ ਸੇਧ ਲੈਂਦੇ ਨੇ ਇਹ ਰਿਲੀਜੀਅਸ ਸੇਧ। ਸੋ ਉਹ ਸਾਰੇ ਪਹਿਲੂ ਨੇ, ਇਸ ਕਰਕੇ ਕੰਜ਼ਰਵੇਟਿਵ ਵਾਸਤੇ ਬੜਾ ਔਖਾ ਰਿਹਾ। ਸੋ ਕਮਿੰਗ ਬੈਕ ਟੂ ਦ ਬੀਸੀ ਕੰਜ਼ਰਵੇਟਿਵ ਪਾਰਟੀ, ਜੇ ਵਾਸੂ ਜੀ ਹੁਣ ਅਮਿਲੀਆ ਬੋਲਟ ਵੀ ਅੱਜ ਇਹ ਐਲਾਨ ਕਰ ਦਿੰਦੇ ਨੇ 9 ਵਜੇ ਕਿ ਉਹ ਪਾਰਟੀ ਤੋਂ ਲਾਂਭੇ ਹੋ ਰਹੇ ਨੇ, ਆਈ ਥਿੰਕ ਯੂ ਵਰ ਟੇਕਿੰਗ ਦੀ ਕਨਵਰਸੇਸ਼ਨ ਟੂ ਦ ਪੁਆਇੰਟ ਕਿ ਆਲਰੇਡੀ ਦੇਖੋ ਜਿਹੜੇ ਬੀਸੀ ਕੰਜ਼ਰਵੇਟਿਵ ਦੇ ਵਿੱਚੋਂ ਡੈਲਸ ਬਰੋਡੀ ਨੂੰ ਬਾਹਰ ਕੱਢਤਾ ਸੀ, ਕਿੱਕ ਆਊਟ ਕੀਤਾ ਸੀ ਜੌਨ ਰਸਟੈਡ ਨੇ, ਸ਼ੀ ਵਾਜ਼ ਦ ਫਸਟ ਵਨ ਜਿਹਨਾਂ ਨੂੰ ਫਾਇਰ ਕੀਤਾ ਗਿਆ। ਉਹ ਤੋਂ ਬਾਅਦ ਫਿਰ ਬਾਕੀ 2 ਜਣੇ ਪਾਰਟੀ ਛੱਡ ਗਏ ਸੀ, ਅਤੇ ਡੈਲਸ ਬਰੋਡੀ ਅਤੇ ਇੱਕ ਹੋਰ ਜਣਿਆਂ ਨੇ ਰਲ ਕੇ ਬਣਾ ਤੀ 1 BC ਪਾਰਟੀ,
ਟਾਰਾ ਆਰਮਸਟਰੋਂਗ
ਨੇ। ਹੁਣ ਬਸੋ ਜੀ, ਜੇ ਜਿਹੜੇ ਹੁਣ ਆਹ 2 ਜਣੇ ਐਲੋਨੋਰ ਸਟਰਕੋ ਜਿਹਨਾਂ ਨੂੰ ਪਿਛਲੇ ਦਿਨ ਹੀ ਜੌਨ ਰਸਟੈਡ ਨੇ ਫਾਇਰ ਕੀਤਾ, ਅਤੇ ਅਮਿਲੀਆ ਬੋਲਟ ਵੀ ਲਾਈਕ ਯੂ ਆਲਰੇਡੀ ਮੈਨਸ਼ਨ ਕਿ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਥਿੰਕਿੰਗ ਆ ਉਹ ਆਈਡੀਓਲੋਜੀ ਮੈਚ ਕਰਦੀ ਆ
ਜੀ,
ਕੀ ਇਹ ਦੋਹੇ ਵੀ ਆਪਣੀ ਲੈਦੀ ਪਾਰਟੀ ਬਣਾ ਸਕਦੇ ਨੇ? ਅਤੇ ਜੇ 2 ਜਣੇ ਇਕੱਠੇ ਹੋ ਗਏ ਫਿਰ ਤਾਂ ਓਫਿਸ਼ਲ ਪਾਰਟੀ ਸਟੇਟਸ ਮਿਲ ਗਿਆ, ਕਿਉਂਕਿ ਬੀਸੀ ਦੀ ਵਿਧਾਨ ਸਭਾ ਦੇ ਵਿੱਚ ਜੇ 2 ਮੈਂਬਰ ਇਕੱਠੇ ਹੋ ਕੇ ਕਹਿੰਦੇ ਨੇ ਸਾਡੀ ਪਾਰਟੀ ਅਸੀਂ ਐਲਾਨ ਕਰ ਰਹੇ ਹਾਂ, ਓਫਿਸ਼ਲ ਪਾਰਟੀ ਸਟੇਟਸ ਮਿਲਦਾ, ਅਤੇ ਉਹਦੇ ਨਾਲ ਤਾਂ ਹੋਰ ਬਹੁਤ ਕੁਝ ਆਉਂਦਾ।
ਯਾ, ਜਿਸ ਪੇਜ 'ਤੇ ਬੀਸੀ ਕੰਜ਼ਰਵੇਟਿਵ ਚੱਲ ਰਹੇ ਨੇ 44 ਸੀਟਾਂ ਆਈਆਂ ਸੀ, ਇਹਨਾਂ ਦੀ 22 ਪਾਰਟੀਆਂ ਬਣ
ਜਾਣ, 2 ਪਾਰਟੀਆਂ ਨਾਲ ਬਣ ਜਾਣ
ਓਫਿਸ਼ਲ ਪਾਰਟੀਜ਼, ਕਿਉਂਕਿ 2 MLA ਜੇ ਇਕੱਠੇ ਹੋ ਜਾਣ ਓਫਿਸ਼ਲ ਪਾਰਟੀ ਸਟੇਟਸ ਮਿਲ ਜਾਂਦਾ।
ਹਾਂਜੀ,
ਸੋ ਕੰਜ਼ਰਵੇਟਿਵ ਸ਼ੁਰੂ ਵੀ ਇੱਦਾਂ ਹੀ ਹੋਏ ਸੀ, ਜਦੋਂ ਬਰੂਸ ਬੈਨਮੈਨ ਤੇ ਨਾਲ ਜੁੜੇ
ਜੌਨ ਰੋਸਟੈਡ, ਜੌਨ ਰੋਸਟੈਡ, ਕਿਉਂਕਿ ਜੌਨ ਰੋਸਟੈਡ ਪਹਿਲਾਂ ਆ ਗਏ ਸੀ, ਬਰੂਸ ਬੈਨਮੈਨ ਬਾਅਦ ਚ ਆਏ ਸੀ.
ਐਗਜ਼ੈਕਟਲੀ.
ਆਹਾ,
ਸੋ ਦੇਖਦੇ ਆ ਹੁਣ ਮੰਨਿਆ ਜਾ ਰਿਹਾ ਕਿਉਂਕਿ ਆਈਡੀਓਲੋਜੀ ਬੜੀ ਸਿਮਿਲਰ ਹੈ ਤੇ ਐਲੋਨਾ ਸਟਰਕੋ ਨੂੰ ਜਿਸ ਤਰ੍ਹਾਂ ਕੱਢਿਆ ਗਿਆ ਉਹ ਬੜੇ ਡਿਸਗ੍ਰੰਟਲਡ ਤਰੀਕੇ ਨਾਲ ਪਾਰਟੀ ਛੱਡੀ ਉਹਨਾਂ ਨੇ, ਤੇ ਉਸ ਤੋਂ ਬਾਅਦ ਐਮਿਲੀਆ ਬੋਲਟਬੀ ਦਾ ਸੈਲਫੀ ਪੋਸਟ ਕਰਨਾ ਐਲੋਨਾ ਸਟਰਕੋ ਦੇ ਨਾਲ, ਤੇ ਉਸ ਤੋਂ ਬਾਅਦ ਜੇ ਹੁਣ ਉਹ ਅਸਤੀਫਾ ਦਿੰਦੇ ਨੇ ਚਾਂਸਿਸ ਆਰ ਕਿ ਦੇ ਵਿਲ ਫਾਰਮ ਅ ਪਾਰਟੀ. ਦੇਰ ਇਜ਼ ਨੋ ਰੀਜ਼ਨ ਫਾਰ ਟੂ ਨਾਟ ਡੂ ਇਟ, ਕਿਉਂਕਿ ਸਿਰਫ ਆਪਣਾ ਨਾਮ ਰਜਿਸਟਰ ਕਰਨਾ, MLA ਤਾਂ ਤੁਸੀਂ ਹੈਗੇ ਹੀ ਹੋ, ਤੇ ਜੇ ਆਫੀਸ਼ੀਅਲ ਪਾਰਟੀ ਸਟੇਟਸ ਹੁੰਦਾ ਫਿਰ ਤੁਹਾਨੂੰ ਲੈਜਿਸਲੇਚਰ ਦੇ ਵਿੱਚ ਬੋਲਣ ਵਾਸਤੇ ਸਮਾਂ ਮਿਲਦਾ, ਕੁਐਸਚਨ ਪੀਰੀਅਡ ਦੌਰਾਨ ਤੁਹਾਨੂੰ ਸਵਾਲ ਪੁੱਛਣ ਦਾ ਮੌਕਾ ਜ਼ਿਆਦਾ ਮਿਲਦਾ, ਤੇ ਫਿਰ ਤੁਹਾਨੂੰ ਜਿਹੜੀ ਉਹ ਥੋੜੇ ਜਿਹੇ ਪੈਸੇ ਵੀ ਮਿਲਦੇ ਆ.
ਜੀ ਹਾਂ, ਯੈਸ, ਸਟਾਫ ਹਾਇਰ ਕਰ ਸਕਦੇ ਹੋ.
ਹਾਂਜੀ,
ਤੇ ਜਿਹੜੀ ਫੰਡਿੰਗ ਹੈਗੀ ਹੈ, ਫਿਰ ਇੱਕ ਲੀਡਰ ਬਣੇਗਾ, ਇੱਕ ਡਿਪਟੀ ਲੀਡਰ ਜਾਂ ਹਾਊਸ ਲੀਡਰ, ਉਹ ਸਾਰੇ ਜਿਹੜੀ ਚੀਜ਼ਾਂ ਨੇ.
ਸੋ ਲੈਜਿਸਲੇਚਰ ਦੇ ਖਰਚੇ ਵਿੱਚੋਂ ਤੁਹਾਨੂੰ ਪੈਸੇ ਮਿਲਦੇ ਜੇ ਤੁਹਾਡੀ ਆਫੀਸ਼ੀਅਲ ਪਾਰਟੀ.
ਐਂਡ ਸਪੈਸ਼ਲੀ ਵਾਸੂ ਜੀ, ਗਿਵਨ ਕਿ ਐਲਨੋਰ ਸਟਰਕੋ ਨਾ, ਦੇਖੋ ਜਦੋਂ BC ਕੰਜ਼ਰਵੇਟਿਵ ਦੇ MLA ਰਹੇ, ਉਹ ਬੜੇ ਇਫੈਕਟਿਵ MLA ਸੀਗੇ. ਸਰਕਾਰ ਨੂੰ ਜਿਹੜੀ ਡਰੱਗ ਡੀਕ੍ਰਿਮੀਨਲਾਈਜੇਸ਼ਨ ਪਾਲਿਸੀ ਤੇ ਸੱਚਮੁੱਚ ਬੈਕਫੁੱਟ ਤੇ ਲਿਜਾਣ ਵਾਲੇ, ਜੇ ਕੋਈ ਸਿੰਗਲ ਹੈਂਡਲੀ ਜੇ ਕਿਸੇ ਨੇ ਉਹ ਕੰਮ ਕਰਤਾ ਸੀ ਤੇ ਐਲਨੋਰ ਸਟਰਕੋ ਨੇ ਕਰਤਾ ਸੀ, ਕਿ ਜਿਹੜੀ ਡਰੱਗ ਡੀਕ੍ਰਿਮੀਨਲਾਈਜੇਸ਼ਨ ਦੀ ਪਾਲਿਸੀ ਆ, ਜਿਹੜੀ ਸੇਫਰ ਸਪਲਾਈ ਡਰੱਗਸ ਵਾਲੀ ਪੂਰੀ ਨੀਤੀ ਆ, ਉਹ ਅਸਲ ਦੇ ਵਿੱਚ ਖਰਾਬਾ ਕਰਦੀ ਪਈ ਹੈ. ਜਿਹੜੀਆਂ ਗੱਲਾਂ ਪਹਿਲਾਂ ਸਿਰਫ ਤੇ ਸਿਰਫ ਰਿਪੋਰਟ ਹੁੰਦੀਆਂ ਸੀ, ਜਿਹਦਾ ਐਨਕਡੋਟਲ ਐਵੀਡੈਂਸ ਸੀ, ਜਿਹਨੂੰ ਸਰਕਾਰ ਡਿਨਾਈ ਕਰਦੀ ਰਹੀ, ਐਲਨੋਰ ਸਟਰਕੋ ਨੇ ਅਜਿਹੇ ਤੱਥ ਲਿਆ ਕੇ ਮੂਹਰੇ ਰੱਖਦੇ ਸੀ ਕਿ ਸਰਕਾਰ ਡਿਨਾਈ ਨਾ ਕਰ ਸਕਦੀ ਸੀ ਫਿਰ, ਤੇ ਉਸ ਤੋਂ ਬਾਅਦ ਸਰਕਾਰ ਨੂੰ ਫਿਰ ਆਪਣੀ ਪਾਲਿਸੀ ਦੇ ਵਿੱਚ ਤਬਦੀਲੀਆਂ ਕਰਨੀਆਂ ਪਈਆਂ. ਸੋ ਇੰਨਾ ਇਫੈਕਟਿਵ MLA ਇਸ ਵੇਲੇ ਜੇ ਇੰਡੀਪੈਂਡੈਂਟ ਉਹ ਬੈਠੇ ਨੇ, ਦੇਰ ਇਜ਼ ਐਵਰੀ ਇਨਸੈਂਟਿਵ ਕਿ ਜੇ ਸੱਚਮੁੱਚ ਅੱਜ ਐਮਿਲੀਆ ਬੋਲਟ ਵੀ ਐਲਾਨ ਕਰਦੇ ਨੇ ਕਿ ਉਹ ਵੀ BC ਕੰਜ਼ਰਵੇਟਿਵ ਨੂੰ ਛੱਡਦੇ ਪਏ ਨੇ, ਦੈਨ ਦੇਰ ਕੁੱਡ ਬੀ ਅ ਵੈਰੀ ਵੈਲ ਨਿਊ ਪਾਰਟੀ. ਸੋ ਕਿੰਨੀਆਂ ਪਾਰਟੀਆਂ ਹੋ ਗਈਆਂ ਵਾਸੂ ਜੀ? NDP, BC ਕੰਜ਼ਰਵੇਟਿਵ, BC ਗ੍ਰੀਨਸ, 1BC.
ਸੋ ਇਹ ਪੰਜਵੀਂ ਪਾਰਟੀ
ਹੋ ਸਕਦੀ ਆ,
ਹੋ ਸਕਦੀ ਹੈ ਜੇ ਬਣਦੀ ਆ ਤਾਂ.
ਅੱਛਾ,
ਸੋ ਵਿਜੇ ਜੀ, ਜਿਵੇਂ ਹੁਣ ਦੇਖੋ ਐਲਨੋ ਸਟਰਕੋ, ਜਿਵੇਂ ਤੁਸੀਂ ਕਿਹਾ ਵੀ ਬੜੇ ਅਸਰਦਾਰ ਇੱਕ ਉਹ ਪੋਲੀਟੀਸ਼ੀਅਨ ਨੇ, ਬੜੇ ਅਸਰਦਾਰ ਲੈਜਿਸਲੇਟਰ ਨੇ, MLA ਨੇ, ਤੇ ਜੇਕਰ ਉਹ ਸਾਡੇ ਲੈਜਿਸਲੇਚਰ ਦੇ ਵਿੱਚ ਇੰਡੀਪੈਂਡੈਂਟ ਬੈਠ ਜਾਂਦੇ ਨੇ
ਜੀ,
ਤੇ ਉਹਨਾਂ ਨੂੰ ਲੱਗਦਾ ਨਹੀਂ ਕਿ ਕੋਈ ਵੀ ਪਾਰਟੀ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੀ ਆ, ਜਾਂ ਕੋਈ ਵੀ ਪਾਰਟੀ ਉਹਨਾਂ ਨੂੰ ਇਸ ਕਾਬਲ ਨਹੀਂ ਲੱਗਦੀ ਕਿ ਉਹ ਆਪਣੀਆਂ ਸੇਵਾਵਾਂ ਉਸ ਪਾਰਟੀ ਨੂੰ ਪ੍ਰਦਾਨ ਕਰ ਸਕਣ.
ਇਟਸ ਅ
ਵੈਰੀ ਡਾਰਕ ਕਮੈਂਟਰੀ ਔਨ ਦ ਸਟੇਟ ਆਫ ਅਵਰ ਲੈਜਿਸਲੇਚਰ ਰਾਈਟ ਨਾਓ.
ਕਰੈਕਟ,
ਤੇ ਇੱਕ ਤਾਂ ਦੇਖੋ ਵੀ ਜਿਹੜੇ ਚੁਣੇ ਵੀ ਕਿਹੜੋ MLA ਨੇ, ਉਹੀ ਲੈਜਿਸਲੇਚਰ ਦੇ ਵਿੱਚ ਇਸ ਤਰ੍ਹਾਂ ਇੱਕ ਵੇਲੇ ਆਪਣੇ ਆਪ ਨੂੰ ਬੇਘਰ ਮਹਿਸੂਸ ਕਰ ਰਹੇ ਨੇ ਇੱਕ ਤਰੀਕੇ ਨਾਲ. ਇਨ ਦਾ ਸੇਮ ਵੇਨ, ਪਿਛਲੇ ਦਿਨੀ ਇੱਕ ਦੋ ਅਜਿਹੇ ਪੋਲੀਟੀਸ਼ੀਅਨਸ ਨਾਲ ਗੱਲਬਾਤ ਹੋਈ ਆ ਵੀ ਜਿਹੜੇ ਪਹਿਲਾਂ BC ਦੀ ਪੋਲੀਟਿਕਸ ਦੇ ਵਿੱਚ ਐਕਟਿਵ ਰਹੇ, ਪਰ ਉਹ ਕਹਿੰਦੇ ਵੀ ਹੁਣ ਅਸੀਂ ਸਿਆਸਤ ਤੋਂ ਜਿਵੇਂ ਕਹਿ ਲਓ ਇੱਕ ਛੁੱਟੀ ਜਿਹੀ ਲਈ ਹੋਈ ਆ, ਕਿਉਂਕਿ ਸਾਨੂੰ ਇਸ ਵੇਲੇ ਲੈਜਿਸਲੇਚਰ ਦੇ ਵਿੱਚ BC ਦੀ ਪੋਲੀਟਿਕਸ ਦੇ ਵਿੱਚ
ਆਪਣਾ
ਘਰ ਦਿਸ ਨਹੀਂ ਰਿਹਾ, ਕੋਈ ਇੱਦਾਂ ਦੀ ਪਾਰਟੀ ਨਹੀਂ. ਸੋ BC ਲਿਬਰਲਸ ਜਿਹੜਾ ਇੱਕ ਵੈਕਿਊਮ ਛੱਡ ਗਏ ਨੇ
ਜੀ ਜੀ ਜੀ
BC ਦੀ ਸਿਆਸਤ ਦੇ ਵਿੱਚ,
ਫ੍ਰੀ ਐਂਟਰਪ੍ਰਾਈਜ਼ ਕੋਲੀਸ਼ਨ ਸੀ.
ਸੋ ਉਹ ਕੈਵਿਨ ਫਾਲਕਰ ਨੇ ਪਾਰਟੀ ਨਾਲ ਜੋ ਕੀਤਾ, ਉਹਨੂੰ ਯੂਨਾਈਟਿਡ BC ਬਣਾਇਆ, ਉਸ ਤੋਂ ਬਾਅਦ ਜਿਸ ਤਰ੍ਹਾਂ ਉਹਦਾ ਕਹਿ ਲਓ ਵੀ
ਯੂਨਾਈਟਿਡ ਨੂੰ ਫਿਰ ਅਨਟਾਈ ਕਰਕੇ ਖੇਰੂ
ਹੋ ਗਈ ਤੇ ਉਹ ਪਾਰਟੀ. ਉਸ ਤੋਂ ਬਾਅਦ ਬਹੁਤ ਸਾਰੇ ਵੋਟਰਸ ਵੀ ਨੇ, ਬਹੁਤ ਸਾਰੇ ਲੀਡਰਸ ਵੀ ਨੇ, ਪੋਲੀਟੀਸ਼ੀਅਨਸ ਵੀ ਨੇ, ਜਿਹੜੇ ਇਸ ਵੇਲੇ BC ਦੇ ਵਿੱਚ ਉਹਨਾਂ ਲੱਗ ਰਿਹਾ ਕਿ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਵੈਕਿਊਮ ਹੈ ਜਿਹਨੂੰ ਮੌਜੂਦਾ ਕੋਈ ਵੀ ਪਾਰਟੀ ਭਰ ਨਹੀਂ ਪਾ ਰਹੀ.
ਇਹੀ ਵੈਕਿਊਮ ਬਸ ਵੀ ਇਹ ਵੀ ਦੁਬਾਰਾ ਤੋਂ ਗੱਲ ਰਿਵਾਈਵ ਵੀ ਹੋਈ ਜਾਂਦੀ ਆ ਵੀ ਕਿਤੇ ਦੇਖੋ ਅਜੇ ਸਾਲ ਹੋਇਆ, ਇਲੈਕਸ਼ਨ ਹੋਇਆ,
ਹਾਂਜੀ,
ਤੇ ਕੀ ਆਪੋਜੀਸ਼ਨ ਪਾਰਟੀ ਦੀ ਕਮਜ਼ੋਰੀ ਨੂੰ ਵੇਖਦੇ ਹੋਏ
ਜੀ
ਕੀ DVDB ਇਲੈਕਸ਼ਨ ਅਰਲੀ ਕਾਲ ਕਰ ਸਕਦੇ ਨੇ? ਕਿਉਂਕਿ ਇਸ ਵੇਲੇ ਭਾਵੇਂ ਇੱਕ ਸੀਟ ਦੀ ਰੇਜ਼ਰ ਥਿਨ ਮੈਜੋਰਿਟੀ ਉਹਨਾਂ ਕੋਲ ਹੈ, ਪਰ ਇੰਨੀ ਰੇਜ਼ਰ ਥਿਨ ਮੈਜੋਰਿਟੀ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਜਦੋਂ ਵੀ ਆਪਣਾ ਕੋਈ ਬਿੱਲ ਪਾਸ ਕਰਾਉਣਾ ਤੁਹਾਡਾ ਹਰ ਮੈਂਬਰ ਵਿਧਾਨ ਸਭਾ ਦੇ ਵਿੱਚ ਮੌਜੂਦ ਹੋਣਾ ਚਾਹੀਦਾ, ਨਹੀਂ ਤਾਂ ਬਿੱਲ ਫੇਲ ਹੋਣ ਦੇ ਬੜੇ ਆਸਾਰ ਹੁੰਦੇ ਨੇ. ਜੇ ਤੁਹਾਨੂੰ ਇਹ ਪਤਾ ਕਿ ਵਿਰੋਧੀ ਧਿਰ ਹੁਣ ਇਸ ਵੇਲੇ ਖੇਰੂੰ ਹੋਈ ਆ, ਉਹ ਬੈਕਫੁੱਟ 'ਤੇ ਨੇ, ਅਤੇ ਜੇ ਛੇਤੀ ਇਲੈਕਸ਼ਨ ਕਰਾ ਲਓਗੇ ਤਾਂ ਹੋ ਸਕਦਾ ਸੀਟਾਂ ਜ਼ਿਆਦਾ ਆ ਜਾਣ, ਕਿਉਂਕਿ BC ਕੰਜ਼ਰਵੇਟਿਵ ਜਿਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਦਾ ਇਹ ਲੱਗਦਾ ਸੀ ਪਿਛਲੇ ਇਲੈਕਸ਼ਨ ਪਿਛਲੇ ਸਾਲ ਵੀ ਦਿਸ ਇਜ਼ ਦਾ ਗਵਰਮੈਂਟ ਇਨ ਵੇਟਿੰਗ ਵੀ ਸਰਕਾਰ ਬਣਾਉਣ ਦੇ ਬੜੇ ਨੇੜੇ ਆ ਗਏ ਸੀ, ਹੁਣ ਕਈ ਇਹ ਸੋਚਦੇ ਹੋਣੇ ਵੀ ਚੰਗਾ ਹੋਇਆ ਸਰਕਾਰ ਇਹਨਾਂ ਦੀ ਨਹੀਂ ਬਣੀ, ਕਿਉਂਕਿ ਜਿਸ ਤਰ੍ਹਾਂ ਦੀ ਪਾਰਟੀ ਦੇ ਵਿੱਚ ਨਵੀਂ ਪਾਰਟੀ ਦੇ ਵਿੱਚ ਟੀਦਿੰਗ ਟ੍ਰਬਲਸ ਹੋਇਆ ਕਰਦੀਆਂ ਨੇ ਨਾ, ਜਿਹੜੀ ਇੱਕ ਉਹ ਹਜੇ ਲੈਕ ਆਫ ਸਟਰਕਚਰ ਆ ਉਹ ਸਿੱਧੇ ਤੌਰ 'ਤੇ ਸਾਹਮਣੇ ਨਜ਼ਰ ਆਉਂਦਾ ਪਿਆ. ਸੋ ਕੀ ਇਲੈਕਸ਼ਨ ਅਰਲੀ ਵੀ ਕਾਲ ਹੋ ਸਕਦਾ? ਇਹੋ ਜਿਹੀਆਂ ਅਟਕਲਾਂ ਵੀ ਪੋਲੀਟੀਕਲ ਸਰਕਲ ਦੇ ਵਿੱਚ ਲੱਗਦੀਆਂ ਪਈਆਂ ਨੇ.
ਜੇ ਤਾਂ ਦੇਖੋ ਅੱਜ ਕੱਲ੍ਹ ਦੇ ਵਿੱਚ ਹੀ ਕਾਲ ਕਰਨਾ ਇਲੈਕਸ਼ਨ, ਫਿਰ ਤਾਂ ਬ੍ਰਿਟਿਸ਼ ਕੋਲੰਬੀਅਨਸ ਬੜੇ ਨਾਰਾਜ਼
ਹੋਏ, ਫਿਰ ਤਾਂ ਬਹੁਤ ਨਾਰਾਜ਼ ਹੋਏ.
ਇਸ ਵੇਲੇ ਮਾਹੌਲ ਜਿਹੜਾ ਨਾ, ਲੈਣੇ ਦੇਣੇ ਵੀ ਪੈ ਸਕਦੇ ਨੇ. ਇਹ ਗੱਲ ਠੀਕ ਹੈ ਕਿ ਆਪੋਜੀਸ਼ਨ ਦੇ ਵਿੱਚ ਕੋਈ ਪਾਰਟੀ ਇਸ ਵੇਲੇ ਲੱਗਦਾ ਨਹੀਂ ਕਿ BC NDP ਤੋਂ ਜ਼ਿਆਦਾ ਸੀਟਾਂ ਲੈ ਜਾਏ, ਪਰ ਡੇਵੀ ਡੀਬੀ ਦੀ ਜਿਹੜੀ ਪਰਸਨਲ ਕਹਿ ਲਓ ਸਟੈਂਡਿੰਗ ਹੈ ਪੋਲੀਟਿਕਸ ਦੇ ਵਿੱਚ, ਉਹਨੂੰ ਖੋਰਾ ਲੱਗੇਗਾ,
ਉਹਨੂੰ ਖੋਰਾ ਲੱਗੇਗਾ
ਕਿ ਲੋਕ ਇਸ ਓਪਰਚੁਨਿਜ਼ਮ ਨੂੰ ਐਟ ਦਿਸ ਪੁਆਇੰਟ ਐਟ ਲੀਸਟ ਪਸੰਦ ਨਹੀਂ ਕਰਨਗੇ।
ਜੀ ਜੀ ਜੀ, ਬਾਕੀ ਯੂ ਨੈਵਰ ਨੋ,
ਯੂ ਨੈਵਰ ਨੋ,
ਯੂ
ਨੈਵਰ ਸੇ ਨੈਵਰ।
ਜਿਹੜਾ ਪੋਲੀਟੀਕਲ ਕੈਲਕੂਲਸ ਆ ਉਹ ਸਿੰਪਲ ਮੈਥ ਤੋਂ ਕਿਤੇ ਵੱਖਰੇ ਤਰੀਕੇ ਚੱਲਦਾ,
ਐਂਡ ਉਹ ਸਾਡੇ ਵਾਂਗ ਸੋਚਦੇ ਵੀ ਨਹੀਂ,
ਸੋਚਦੇ ਵੀ ਨਹੀਂ
ਪੋਲੀਟੀਸ਼ੀਅਨਸ ਕਿ ਯਾਰ ਲੋਕ ਬੁਰਾ ਮੰਨ ਜਾਣ,
ਮੰਨ ਜਾਣ,
ਸਰਕਾਰ ਤਾਂ ਬਣ ਜਾਏਗੀ,
ਕਰੋਗੇ ਕਿਆ, ਕਿਉਂਕਿ ਜੇ ਤੁਹਾਡੇ ਕੋਲ ਆਪਸ਼ਨ ਹੀ ਉਹ ਹੈ ਸਾਹਮਣੇ,
ਐਗਜ਼ੈਕਟਲੀ
ਕਰੋਗੇ ਕਿਆ। ਵਾਸੂ ਜੀ, ਪੈਰਿਸ ਦੇ ਵਿੱਚ ਜਿਹੜਾ ਲੂਵਰ ਮਿਊਜ਼ੀਅਮ ਹੈਗਾ, ਉੱਥੇ ਸਾਲ ਭਰ ਦੇ ਵਿੱਚ ਸਭ ਤੋਂ ਵੱਧ ਜਿਹੜੇ ਵਿਜ਼ਿਟਰ ਨੇ ਕਿਸੇ ਵੀ ਅਜਾਇਬ ਘਰ ਦੇ ਵਿੱਚ ਦੁਨੀਆ ਭਰ ਜੇ ਕਿਤੇ ਜਾਂਦੇ ਨੇ ਤਾਂ ਇਹ ਵਾਲਾ ਮਿਊਜ਼ੀਅਮ ਆ।
ਪਿਛਲੇ 7 million
87 lakh ਵਿਜ਼ਿਟਰ ਪਿਛਲੇ ਸਾਲ ਇਸ ਮਿਊਜ਼ੀਅਮ ਦੇ ਵਿੱਚ ਗਿਆ। ਇਹ ਉਹੀ ਮਿਊਜ਼ੀਅਮ ਹੈ ਜਿੱਥੇ ਕਿ ਮੋਨਾਲਿਸਾ ਦੀ ਵੀ ਤਸਵੀਰ ਹੈਗੀ ਆ, ਦਾ ਓਰਿਜਿਨਲ ਮੋਨਾਲਿਸਾ। ਅਤੇ ਵਾਸੂ ਜੀ, ਕੱਲ੍ਹ ਸਵੇਰੇ ਦਿਨ ਦਿਹਾੜੇ ਪੈਰਿਸ ਦੇ ਵਿੱਚ ਲੋਕਲ ਸਮਾਂ ਜਦੋਂ ਸਵੇਰ ਦੇ 9:30 ਹੋਏ ਸੀ, ਉਦੋਂ ਚੋਰਾਂ ਦਾ ਇੱਕ ਟੋਲਾ ਆਉਂਦਾ 6 to 7 minutes ਦੇ ਅੰਦਰ ਅੰਦਰ, ਉਹ ਕਈ ਬੇਸ਼ਕੀਮਤੀ ਹੀਰੇ ਜਵਾਹਰਾਤ ਉੱਥੋਂ ਚੁੱਕ ਕੇ ਲੈ ਜਾਂਦੇ ਨੇ, ਜਿਨ੍ਹਾਂ ਦਾ ਕਿ ਤਾਲੁਕ ਫ੍ਰੈਂਚ ਕਰਾਊਨ ਦੇ ਨਾਲ ਰਿਹਾ ਹੈ। ਨੈਪੋਲੀਅਨ ਦਾ 3rd ਦੀ ਵਾਈਫ ਦੇ ਜਿਹੜੇ ਕੁਝ ਜੁਐਲਸ ਨੇ ਉਹ ਉੱਥੋਂ ਚੋਰੀ ਕਰਕੇ ਲੈ ਜਾਂਦੇ ਨੇ। ਕਈ ਚੀਜ਼ਾਂ ਤਾਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਕਿ ਐਕਸਪਰਟਸ ਦਾ ਕਹਿਣਾ, ਅਸੀਂ ਇਹਦਾ ਕੋਈ ਵੈਲਿਊ ਨਹੀਂ ਤੁਹਾਨੂੰ ਦੱਸ ਸਕਦੇ ਵੀ ਇਹ ਪ੍ਰਾਈਸਲੈਸ ਚੀਜ਼ਾਂ ਨੇ। ਪਰ ਵਾਸੂ ਜੀ, ਹੈਰਾਨੀ ਇਸ ਗੱਲ ਦੀ ਹੈ, ਇੱਕ ਤਾਂ ਦੇਖੋ ਚੋਰੀ ਹੋ ਜਾਣੀ ਉਹ ਆਪਣੇ ਆਪ ਦੇ ਵਿੱਚ, ਦੂਜੀ ਗੱਲ ਦਿਨ ਦੇ ਜਿਸ ਸਮੇਂ 'ਤੇ ਇਹ ਚੋਰੀ ਹੁੰਦੀ ਆ ਅਤੇ ਜਿਸ ਤਰੀਕੇ ਨਾਲ ਇਹ ਚੋਰੀ ਹੁੰਦੀ ਆ, ਇਹ ਬੜੀ ਹੈਰਤ ਅੰਗੇਜ਼ ਗੱਲ ਆ।
ਯਾ ਇਹਨਾਂ ਨੇ ਇਲੈਕਟ੍ਰਿਕ ਪੌੜੀ ਲਾਈ ਕਹਿੰਦੇ ਬਾਹਰੋਂ, ਕਰੇਨ ਜੀ ਸੀਗੀ
ਜੀ, ਟਰੱਕ ਦੇ ਉੱਪਰ ਕਰੇਨ ਲੱਗੀ ਸੀ। ਹਾਂ,
ਸੋ ਉਹਦੇ ਨਾਲ ਕਹਿੰਦੇ ਕਿ ਉੱਪਰਲੀ ਜਿਹੜੀ ਮੰਜ਼ਿਲ ਦੀ ਇਹਨਾਂ ਨੇ ਵਿੰਡੋ ਤੋੜੀ, ਉੱਥੋਂ ਇਹ ਦਾਖਲ ਹੋਏ। 6 to 7 minutes ਦੇ ਅੰਦਰ ਅੰਦਰ ਇਹਨਾਂ ਨੇ 9 objects ਜਿਹੜੇ ਚੋਰੀ ਕੀਤੇ, ਉਹਨਾਂ ਵਿੱਚੋਂ ਇੱਕ ਇਹਨਾਂ ਦਾ ਜਾਂਦੇ ਜਾਂਦੇ ਡਿੱਗ ਵੀ ਗਿਆ ਤੇ 8 ਇਹ ਨਾਲ ਲੈ ਗਏ, ਤੇ ਜਿਹੜਾ ਡਿੱਗਿਆ ਵੀ ਆ ਉਹ ਵੀ ਨੈਪੋਲੀਅਨ ਦੀ ਵਾਈਫ, ਜਿਹੜੀ ਕਰਾਊਨ ਉਹਨਾਂ ਦਾ ਕਰਾਊਨ ਸੀ ਐਮਪ੍ਰੈਸ ਯੂਜੀਨੀ
ਦਾ,
ਪਰ ਐਮਪ੍ਰੈਸ ਯੂਜੀਨੀ ਦੀਆਂ ਬਾਕੀ ਹੋਰ ਚੀਜ਼ਾਂ ਲੈ ਗਏ, ਟਿਆਰਾ ਲੈ ਗਏ ਉਹਨਾਂ ਦਾ, ਇੱਕ ਉਹਨਾਂ ਦਾ ਬਰੂਚ ਲੈ ਗਏ। ਸੋ ਇਸ ਤਰ੍ਹਾਂ ਦੀਆਂ ਹੋਰ ਕਈ ਚੀਜ਼ਾਂ ਇਹਨਾਂ ਨੇ ਚੋਰੀ ਕੀਤੀਆਂ ਨੇ। ਪਰ ਜਿਹੜੇ ਮਾਹਰ ਨੇ ਉਹ ਦੱਸਦੇ ਨੇ ਵੀ ਉੱਥੇ ਇੱਕ ਰੀਜੈਂਟ ਕਰਾਊਨ ਵੀ ਸੀਗਾ, ਕਹਿੰਦੇ ਉਹ ਪਤਾ ਨਹੀਂ ਇਹਨਾਂ ਨੇ ਕਿਉਂ ਕਹਿੰਦੇ ਟਾਰਗੇਟ ਨਹੀਂ ਕੀਤਾ, ਰੀਜੈਂਟ ਡਾਇਮੰਡ ਉਹਦੀ ਵੈਲਿਊ ਕਹਿੰਦੇ $60 million ਤੋਂ ਵੀ ਜ਼ਿਆਦਾ ਸੀ, ਵੀ ਉਹ ਵੀ ਪਤਾ ਨਹੀਂ ਕਿਉਂ ਛੱਡ ਗਏ।
ਵਾਸੂ ਜੀ, ਤੁਸੀਂ ਇਹ ਦੇਖੋ, ਹੁਣ ਕਈ ਐਕਸਪਰਟਸ ਦਾ ਇਹ ਵੀ ਕਹਿਣਾ ਕਿ ਸੌਖਾ ਨਹੀਂ ਹੋਏਗਾ ਇਹਨਾਂ ਚੀਜ਼ਾਂ ਨੂੰ ਰਿਕਵਰ ਕਰ ਸਕਣਾ, ਕਿਉਂਕਿ ਮੋਸਟ ਲਾਈਕਲੀ ਦੇਖੋ ਐਸ ਸੱਚ ਤੇ ਚੀਜ਼ਾਂ ਕਿਤੇ ਵੇਚੀਆਂ ਨਹੀਂ ਜਾਣੀਆਂ। ਇਹਨਾਂ ਨੂੰ ਹੋ ਸਕਦਾ ਕਿ ਕੱਟ ਕਰਕੇ ਉਹਦੇ ਵਿੱਚੋਂ ਉਹਨੂੰ ਹੋਰ ਜੁਐਲਰੀ ਦੇ ਵਿੱਚ ਉਹਨੂੰ ਬਣਾ ਕੇ ਇੱਦਾਂ ਵੇਚਿਆ ਜਾਵੇ।
ਇੱਕ ਉਹਨਾਂ ਦੀ ਉਮੀਦ ਇਹ ਹੈ, ਕਹਿੰਦੇ ਵੀ ਹੋ ਸਕਦਾ ਵੀ ਕਿਸੇ ਕਾਰਟਲ ਨੇ ਜਾਂ ਕਿਸੇ ਬਹੁਤ ਵੱਡੇ ਕ੍ਰਾਈਮ ਗਰੁੱਪ ਨੇ ਇਹਨੂੰ ਸੈਂਕਸ਼ਨ ਕੀਤਾ ਹੋਵੇ, ਜਾਂ ਫਿਰ ਕੋਈ ਬਹੁਤ ਵੱਡਾ ਕਲੈਕਟਰ ਕੋਈ ਇਹਦੇ ਪਿੱਛੇ ਹੋਵੇ। ਕਹਿੰਦੇ ਵੀ ਸਾਡੀ ਉਮੀਦ ਇਹੀ ਹੈ ਵੀ ਕੋਈ ਕਲੈਕਟਰ ਹੀ ਹੋਵੇ, ਫਿਰ ਕੀ ਹੋਏਗਾ ਕਿ ਉਹਨਾਂ ਚੀਜ਼ਾਂ ਨੂੰ ਇੱਦਾਂ ਉਹਨਾਂ ਦੀ ਉਹਨਾਂ ਨੂੰ ਕੱਟ ਕੇ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਨਹੀਂ ਕਰੇਗਾ ਕਿ ਇੱਕੋ ਥਾਂ ਤੇ ਫਿਰ ਹੋ ਸਕਦਾ ਸਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਮਿਲੇ।
ਪਰ ਰਿਕਵਰੀ ਕਰਨੀ ਇੰਨੀ ਸੌਖੀ ਨਹੀਂ ਹੋਣੀ ਯਾਰ, ਜਿਹੜੇ ਬੰਦੇ ਇੱਦਾਂ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਦਿਨ ਦਿਹਾੜੇ ਸੰਡੇ ਔਨ ਅ ਸੰਡੇ ਮਾਰਨਿੰਗ, ਕੋਈ ਇੱਦਾਂ ਨਹੀਂ ਹੈ ਵੀ ਉਸ ਵੇਲੇ ਆਲਰੇਡੀ ਮਿਊਜ਼ੀਅਮ ਦੇ ਵਿੱਚ ਵਿਜ਼ਿਟਰ ਵੀ ਬਹੁਤ ਜ਼ਿਆਦਾ ਸੀ, ਉਹਨਾਂ ਨੂੰ ਇਵੈਕੂਏਟ ਕੀਤਾ ਗਿਆ, ਸਾਰੇ ਦਿਨ ਵਾਸਤੇ ਮਿਊਜ਼ੀਅਮ ਨੂੰ ਬੰਦ ਰੱਖਣਾ ਪੈ ਗਿਆ ਫਿਰ। ਪਰ ਦੇਖੋ, ਹੈਰਾਨੀ ਇਸ ਗੱਲ ਦੀ ਆ, ਜਿਹੜਾ ਇੱਥੇ ਦਾ ਸਿਕਿਉਰਿਟੀ ਅਪਰੇਟਸ ਹੈ ਨਾ, ਜਿਹੜੇ ਕਿ ਇਸ ਪੂਰੀ ਮਿਊਜ਼ੀਅਮ ਦੀ ਸਿਕਿਉਰਿਟੀ ਦੀ ਦੇਖ ਰੇਖ ਕਰਦੇ ਨੇ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਬਾਰੇ ਆਗਾਹ ਕੀਤਾ ਸੀ ਕਿ ਸ਼ਾਰਟ ਸਟਾਫਿੰਗ ਕਰਕੇ ਸਿਕਿਉਰਿਟੀ ਕੰਸਰਨਸ ਹੈਗੇ ਨੇ, ਕੋਈ ਚੋਰੀ ਵਗੈਰਾ ਹੋ ਸਕਦੀ ਆ, ਵੀ ਸਾਨੂੰ ਜ਼ਿਆਦਾ ਬਹੀ ਗੱਲ ਉੱਥੇ ਆ ਜਾਂਦੀ ਆ, ਜ਼ਿਆਦਾ ਰੀਸੋਰਸਿਸ ਦੀ ਲੋੜ ਹੈ, ਜ਼ਿਆਦਾ ਫੰਡਿੰਗ ਦੀ ਲੋੜ ਆ, ਪਰ ਅਜਿਹਾ ਹੋਇਆ ਕੋਈ ਨਹੀਂ ਤੇ ਦਿਨ ਦਿਹਾੜੇ ਕਮਾਲ ਹੈ ਯਾਰ, ਇੱਦਾਂ ਫਿਲਮ ਦਾ ਸੀਨ ਲੱਗਦਾ ਕੋਈ ਕਿ ਲੂਵਰੇ ਦੇ ਵਿੱਚੋਂ 6 to 7 minutes ਦੇ ਅੰਦਰ 4 ਚੋਰ 9 ਚੀਜ਼ਾਂ ਚੋਰੀ ਕਰਕੇ ਲੈ ਜਾਂਦੇ ਨੇ, 9 ਦੇ ਵਿੱਚੋਂ 1 ਚੀਜ਼ ਜਿਹੜੀ ਕਿ ਰਿਕਵਰ ਹੁੰਦੀ ਆ, ਉਹ ਵੀ ਤਾਂ ਕਿ ਭੱਜਦਿਆਂ ਦਾ ਉਹ ਡਿੱਗ ਗਿਆ ਸਮਾਨ, ਉਹ ਟੁੱਟਿਆ ਹੋਇਆ ਮਿਲਿਆ, ਉਹ ਮੁਕਟ ਜਿਹਾ ਜਿਹੜਾ ਵੀ ਸੀਗਾ।
ਰਾਸ਼ਟਰਪਤੀ ਮੈਨੂਅਲ ਮੈਕਰੋਨ ਨੇ ਸੋਸ਼ਲ ਮੀਡੀਆ ਤੇ ਸਟੇਟਮੈਂਟ ਜਾਰੀ ਕੀਤੀ ਆ, ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਲੂਵਰ ਤੇ ਜਿਹੜਾ ਕੋਈ ਵੀ ਹਮਲਾ ਹੈ ਉਹ ਸਾਡੇ ਹੈਰੀਟੇਜ ਤੇ ਹਮਲਾ ਹੈ, ਤੇ ਕਹਿੰਦੇ ਅਸੀਂ ਇਹ ਜਿਹੜੇ ਸਾਰੀਆਂ ਚੀਜ਼ਾਂ ਜਿਹੜੀਆਂ ਚੋਰੀ ਕੀਤੀਆਂ ਇਹਨਾਂ ਨੇ ਅਸੀਂ ਰਿਕਵਰ ਕਰਾਂਗੇ ਐਂਡ ਦੇ ਵਿਲ ਬੀ ਬ੍ਰੌਟ ਟੂ ਜਸਟਿਸ। ਦੇਖਦੇ ਹਾਂ ਕਿੰਨੀ ਕਾਮਯਾਬੀ ਮਿਲਦੀ। 1911 ਦੇ ਵਿੱਚ ਵੀ ਮੋਨਾਲਿਸਾ ਤੁਸੀਂ ਜ਼ਿਕਰ ਕੀਤਾ, ਉਹ ਚੋਰੀ ਹੋ ਗਈ ਸੀ
ਜੀ ਜੀ,
ਸੋ ਮਿਊਜ਼ੀਅਮ ਦੇ ਹੀ ਸਾਬਕਾ ਇੰਪਲੋਈ ਨੇ ਚੋਰੀ ਕੀਤੀ ਸੀ, 2 ਦਿਨਾਂ ਬਾਅਦ ਫੜਿਆ ਵੀ ਗਿਆ ਸੀ, ਸੋ ਫਿਰ ਮੋਨਾਲਿਸਾ ਵਾਸ ਰਿਟਰਨ ਟੂ ਦਾ ਓਰਿਜਨਲ ਪਲੇਸ
ਜੀ। ਤੇ ਜਿਹੜੀ ਆ ਚੋਰੀ ਹੋਈ ਆ, ਮੋਨਾਲਿਸਾ ਦਾ ਪੋਰਟਰੇਟ ਉੱਥੋਂ 250 meters ਦੀ ਦੂਰੀ ਤੇ ਹੀ ਆ।
ਹਾਂਜੀ,
ਬਸ ਜੀ, ਮੇਰੇ ਸਾਹਮਣੇ ਟੀਵੀ ਆ ਯਾਰ, ਉਹਦੇ ਚ ਇੱਕ ਬੰਦੇ ਨੇ ਯਾਰ ਹੈਲੋਵੀਨ ਵਾਲੇ ਕੋਸਟਿਊਮ ਦੇ ਪਾ ਕੇ ਨਾ, ਬੱਚੇ ਨੇ ਗਏ, ਇੱਕ ਨੇ ਸੂਰ ਦਾ ਮਾਸਕ ਜਿਹਾ ਪਾਇਆ ਹੋਇਆ, ਉਹ ਚੇਨ ਸੌ ਜੀ ਲੈ ਕੇ ਘੁੰਮ ਰਿਹਾ, ਕਈ ਮਤਲਬ ਫਨੀ ਲੱਗਦਾ, ਵੈਸੇ ਡਰਾਉਣਾ ਨਹੀਂ ਲੱਗਦਾ, ਫਨੀ ਜ਼ਿਆਦਾ ਲੱਗ ਰਿਹਾ।
ਯਾ ਸਾਡੇ ਲਿਸਨਰਸ ਨੂੰ ਪਤਾ ਲੱਗ ਗਿਆ ਕਿ ਯੂ ਫਾਈਂਡ ਚਿਲਡਰਨ ਇਨ ਕੋਸਟਿਊਮਸ ਫਨੀ।
ਓ ਮੈਨ, ਚਲੋ ਹੈਲੋਵੀਨ ਵੀ ਹਾਂ ਅਗਲੇ ਹਫ਼ਤੇ ਹੀ ਨਹੀਂ ਹਜੇ ਪੈ 31 ਤਰੀਕ ਦੂਰ ਹੈ ਯਾਰ, ਖ਼ਬਰਾਂ ਇੰਨੀਆਂ ਨੇ ਯਾਰ, ਇਹ ਨਿਊਜ਼ ਚੈਨਲ ਵਾਲਿਆਂ ਨੂੰ ਕੋਈ ਹੋਰ ਖ਼ਬਰ ਦਿਖਾ ਲਓ ਹਲੇ।
ਯਾ ਇੱਕ ਪਾਸੇ ਦੀਵਾਲੀ ਦੀ ਖ਼ਬਰ ਚੱਲ ਰਹੀ ਆ,
ਹਾਂ,
ਤੇ ਦੂਜੇ ਪਾਸੇ ਹੈਲੋਵੀਨ ਦੀ ਖ਼ਬਰ ਚੱਲ ਰਹੀ ਆ।
ਇੱਕ ਪਾਸੇ ਫ੍ਰਾਂਸੁਆ ਫਿਲਿਪ ਸ਼ੈਂਪੇਨ ਸਾਡੇ ਮਿਨਿਸਟਰ ਆਫ ਫਾਈਨੈਂਸ, ਉਹ ਦੱਸ ਰਹੇ ਨੇ ਕਿ ਸਰਕਾਰ ਵੱਲੋਂ ਵਾਸਤੂ ਇੱਕ ਨਵੀਂ ਏਜੰਸੀ ਬਣਾਈ ਜਾ ਰਹੀ ਆ,
ਮੁਬਾਰਕ,
ਫਾਈਨੈਂਸ਼ੀਅਲ ਕ੍ਰਾਈਮ ਏਜੰਸੀ ਟੂ ਫਾਈਟ ਫਰਾਡ ਐਂਡ ਅਦਰ ਫਾਈਨੈਂਸ਼ੀਅਲ ਕ੍ਰਾਈਮ।
ਚਲੋ ਐਟਲੀਸਟ ਇਹਦੀ ਅਨਾਊਂਸਮੈਂਟ ਪ੍ਰਧਾਨ ਮੰਤਰੀ ਨੇ ਆਪਣੀ ਕੀਤੀ, ਇੱਕ ਹੋਰ ਨਵਾਂ ਦਫ਼ਤਰ ਸੈਟਅਪ ਕੀਤਾ ਜਾ ਰਿਹਾ, ਮੁਬਾਰਕਾਂ ਹੋਣ। ਸੋ ਬਜਟ ਤੋਂ ਪਹਿਲਾਂ ਇਹਨਾਂ ਨੇ ਅੱਜ ਇੱਕ ਅਨਾਊਂਸਮੈਂਟ ਕਰਨੀ ਹੀ ਸੀ, ਅਤੇ ਉਹਦੇ ਵਿੱਚ ਇਹਨਾਂ ਨੇ ਕਿ ਫਰਾਡ ਨੂੰ ਕਿਵੇਂ ਰੋਕਣਾ ਅਤੇ ਫਾਈਨੈਂਸ਼ੀਅਲ ਕ੍ਰਾਈਮ ਨਾਲ ਕਿਵੇਂ ਨਜਿੱਠਿਆ ਜਾਏ ਉਹਦੇ ਸੰਬੰਧੀ ਅਨਾਊਂਸਮੈਂਟ ਕਰਨੀ ਸੀ, ਸੋ ਏਜੰਸੀ ਬਣਾ ਦਿੱਤੀ,
ਫਾਈਨੈਂਸ਼ੀਅਲ ਕ੍ਰਾਈਮ ਏਜੰਸੀ ਸਥਾਪਿਤ ਕਰ ਦਿੱਤੀ ਗਈ ਆ, ਰੁਕ ਜਾਣਗੇ ਫਰਾਡ ਹੁਣ।
ਅਤੇ ਫਿਨਟਰੈਕ ਕੀ ਕਰਦੀ ਹੈ?
ਠੱਗਾਂ ਦੀ ਹੁਣ ਖੈਰ ਨਹੀਂ,
ਫਿਨਟਰੈਕ ਹੈਗੀ ਤਾਂ ਸੀ ਪਹਿਲਾਂ,
ਫਿਨਟਰੈਕ ਤਾਂ ਸਿਰਫ ਤੇ ਸਿਰਫ ਵਾਸੂ ਜੀ ਉਹ ਕਰਦੇ ਸੀ
ਫਾਈਨੈਂਸ਼ੀਅਲ ਟ੍ਰਾਂਜੈਕਸ਼ਨ,
ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਆ, ਮਨੀ ਲਾਂਡਰਿੰਗ ਦਾ ਜੇ ਕਿਤੇ ਕੋਈ ਖਤਰਾ ਹੋਵੇ
ਇਹ ਫਰਾਡ ਨਾਲ,
ਇਹ ਫਰਾਡ ਨਾਲ ਸੰਬੰਧਿਤ ਆ।
ਠੀਕ,
ਓਕੇ, ਉਹ ਆਉਂਦਾ ਨਾ ਦੇਰ ਇਜ਼ ਅ ਪੈਕੇਜ ਇਨ ਯੋਰ ਨੇਮ, ਕਾਲ ਨਾਓ, ਦੇਰ ਇਜ਼ ਅ ਵਾਰੰਟ। ਫਿਰ ਇੱਕ ਤਾਂ ਉਹ ਵੀ ਦੂਜਾ ਵੀ ਆਉਂਦਾ, ਉਹ ਤੁਸੀਂ ਫੋਨ ਚੱਕੋ ਸਿੱਧਾ ਬੋਲਦੇ ਹੀ ਚਾਈਨੀਜ਼ ਆ।
ਹਾਂਜੀ ਹਾਂਜੀ, ਕਈ ਹੁਣ ਹਿੰਦੀ ਵਾਲੇ ਵੀ ਆ ਗਏ ਆ,
ਉਹ ਵੀ ਆ ਗਏ,
ਪੰਜਾਬੀ ਵਾਲੇ ਵੀ
ਆ ਗਏ, ਉਹ ਤਾਂ ਹੈਗੇ, ਪਰ ਰਿਕਾਰਡਿਡ ਨਹੀਂ ਹੁੰਦਾ, ਚਾਈਨੀਜ਼ ਵਾਲੇ ਤਾਂ ਰਿਕਾਰਡਿੰਗ 'ਚ ਬੋਲਦੇ ਆ ਨਾ, ਨਾਲ ਮਿਊਜ਼ਿਕ ਜਿਹਾ ਚੱਲਦਾ ਹੁੰਦਾ।
ਹਾਂਜੀ
ਜੀ ਜੀ ਜੀ, ਪਰ ਚਲੋ ਖੈਰ, ਜੇ ਇਹ ਏਜੰਸੀ ਬਣਾਈ ਜਾ ਰਹੀ ਹੈ, ਫਰੋਡ ਨੂੰ ਕੰਬੈਟ ਕਰਨ ਦੀ ਲੋੜ ਤਾਂ ਬਹੁਤ ਆ ਵਾਸੂ ਜੀ, ਦੇਰ ਇਜ਼ ਨੋ ਡਾਊਟ ਅਬਾਊਟ ਇਟ। ਹਰ ਸਾਲ ਕੈਨੇਡੀਅਨਸ ਮਿਲੀਅਨਸ ਆਫ ਡਾਲਰਸ ਫਰੋਡ ਕਰਕੇ ਗਵਾ ਦਿੰਦੇ ਨੇ, ਅਤੇ ਪਰ ਜਿਹੜੀ ਇਹ ਹੁਣ ਇੱਕ ਆ ਪਿਛਲੇ ਦਿਨ ਹੀ ਖ਼ਬਰ ਆਈ ਸੀ, ਆ ਜਿਹੜੀਆਂ ਮੈਸੇਜ ਆਉਂਦੇ ਨੇ ਤੁਹਾਡੇ ਨਾਂ ਦੀ ਪਾਰਕਿੰਗ ਟਿਕਟ ਆ, ਉਹਦੇ ਕਰਕੇ ਚਾਈਨਾ ਦੇ ਵਿੱਚ ਬੈਠਾ ਕੋਈ ਠੱਗਾਂ ਦਾ ਟੋਲਾ ਉਹ ਹਰ ਸਾਲ ਮਿਲੀਅਨਸ ਆਫ ਡਾਲਰਸ ਕਮਾ ਰਹੇ ਨੇ, ਕਿਉਂਕਿ ਬੰਦੇ ਨੂੰ ਲੱਗਦਾ ਅੱਛਾ ਆਹ ਪਾਰਕਿੰਗ ਦੀ ਟਿਕਟ ਹੋ ਸਕਦਾ ਕਿਤੇ ਮਿਲ ਗਈ ਹੋਵੇ ਉਹਦਾ, ਕਿਉਂਕਿ ਅਮਾਊਂਟ ਵੀ ਕੋਈ ਇੱਦਾਂ ਨਹੀਂ ਹੁੰਦਾ ਵੀ $10,000 ਦਿਓ, ਉਹ ਤੁਹਾਨੂੰ ਕਹਿੰਦੇ $40, $45, $60, ਅਗਲਾ ਕਹਿੰਦਾ ਹੋ ਸਕਦਾ ਯਾਰ ਹੋਵੇ ਕੋਈ ਇਹੋ ਜਿਹੀ ਗੱਲ ਹੋਵੇ।
ਹੋਰ ਕੁਛ ਨਹੀਂ ਵਿਜੇ ਜੀ, ਆ ਜਿਹੜੀਆਂ ਫੇਕ ਫੋਨ ਕਾਲਸ ਆਉਂਦੀਆਂ ਨੇ ਸਪੈਮ ਵਾਲੀਆਂ, ਇਹੀ ਆਉਣੀਆਂ ਬੰਦ ਹੋ ਜਾਣ, ਕੋਈ ਪਾਰਟੀ ਮੈਂ ਕਹਿੰਦਾ ਇਹ ਫੋਨ ਕਾਲਸ ਬੰਦ ਕਰਾ ਦੇ ਮੈਂ ਤੁਹਾਨੂੰ ਵੋਟ ਪਾ।
ਵਾਸੂ ਜੀ ਇਹਨਾਂ ਨੇ ਐਪਲ ਨੇ ਇੱਕ ਫੀਚਰ ਲਾਂਚ ਕੀਤਾ, ਤੁਸੀਂ
ਕਾਲ ਸਕਰੀਨਿੰਗ,
ਹਾਂ ਕਾਲ ਸਕਰੀਨਿੰਗ ਵਾਲਾ, ਪਰ ਉਹ ਚੱਕਰ ਪਤਾ ਕੀ ਆ, ਕਈ ਵਾਰੀ ਕੋਈ ਜਾਣਕਾਰ ਬੰਦਾ ਕਿਸੇ ਵੱਖਰੇ ਨੰਬਰ ਤੋਂ ਕਾਲ ਕਰਦਾ ਜਾਂ ਕੋਈ ਜੈਨੂਇਨ ਕਾਲ ਕਿਸੇ ਨਵੇਂ ਅਜਿਹੇ ਨੰਬਰ ਤੋਂ ਆ ਰਹੀ ਹੁੰਦੀ ਜਿਹੜਾ ਕੰਟੈਕਟ ਦੇ ਵਿੱਚ ਸੇਵਡ ਨਹੀਂ ਆ, ਉਹ ਵੀ ਪਹਿਲਾਂ ਉਹ ਸਕਰੀਨਿੰਗ ਵਾਲੇ ਪਾਸੇ ਚਲਾ ਜਾਂਦਾ, ਕਾਲ ਮਿਸ ਹੋ ਜਾਂਦੀ ਆ, ਤੇ ਤੁਸੀਂ ਦੇਖਦੇ ਹੋ ਯਾਰ ਆਹ ਫੋਨ ਕਿਹੜੇ ਲਿਆ ਗਿਆ ਸੀ।
ਤੁਹਾਨੂੰ ਪਤਾ ਮੈਂ ਤਾਂ ਅੱਜ ਕੱਲ੍ਹ ਵੈਨਕੂਵਰ ਕੋਸਟਲ ਹੈਲਥ ਦੀ, ਤੇ ਹੁਣ ਫਰੇਜ਼ਰ ਹੈਲਥ ਦੀ
ਅੱਜ ਕੱਲ੍ਹ,
ਹਾਂ ਫਰੇਜ਼ਰ ਹੈਲਥ ਦੀ ਮੈਂ ਕਾਲ ਦੀ ਵੇਟ ਕਰ ਰਿਹਾ ਬੜੀ ਦੇਰ ਤੋਂ, ਮੈਂ ਤਾਂ ਉਹਨਾਂ ਦਾ ਡਰ ਲੱਗਿਆ ਰਹਿੰਦਾ ਜਦੋਂ ਫੋਨ ਵੱਜਦਾ, ਮੈਂ ਉਹਨਾਂ ਦਾ ਹੀ ਫੋਨ ਹੋਏਗਾ, ਪਰ ਫੋਨ ਆਇਆ ਨਹੀਂ ਅੱਜ ਤੱਕ। ਤੇ ਸੋ ਇਸ ਤਰ੍ਹਾਂ ਦੇ ਕਈ ਕਾਲਸ ਹੁੰਦੀਆਂ, ਡਾਕਟਰ ਦੇ ਆਫਿਸ ਤੋਂ ਫੋਨ ਹੋ ਸਕਦਾ ਜਾਂ ਕਿਸੇ ਹੋਰ ਪ੍ਰੋਫੈਸ਼ਨਲ ਦੇ ਆਫਿਸ ਤੋਂ ਫੋਨ ਹੋ ਸਕਦਾ।
ਜੀ ਜੀ ਜੀ,
ਸੋ ਉਸ ਕਾਲ ਸਕਰੀਨਿੰਗ ਤੋਂ ਮੈਨੂੰ ਥੋੜ੍ਹਾ ਜਿਹਾ ਗਰੇਜ਼ ਆ, ਮੈਂ ਨਹੀਂ ਔਨ ਕੀਤੀ ਅਜੇ, ਕੋਈ ਇੰਪੋਰਟੈਂਟ ਕਾਲ ਮਿਸ ਨਾ ਹੋ ਜਾਏ।
ਹਾਂ ਹੋ ਸਕਦੀਆਂ,
ਤੇ ਜਿਹੜੀਆਂ ਫੇਕ ਕਾਲਸ ਨੇ ਤੰਗ ਬਹੁਤ ਕਰਦੀਆਂ, ਸਮਾਂ ਬਹੁਤ ਜ਼ਾਇਆ ਹੁੰਦਾ, ਸੋ ਇਹ ਵੀ ਬੰਦ ਕਰਾਉਣੀਆਂ ਚਾਹੀਦੀਆਂ ਇਸ ਨਵੀਂ ਏਜੰਸੀ ਨੂੰ।
ਹਾਂ, ਨਿਊ ਫਾਈਨੈਂਸ਼ੀਅਲ ਕ੍ਰਾਈਮ ਏਜੰਸੀ, ਸੋ ਇੱਕ ਵਾਸਤੇ ਜੀ ਮੇਜਰ ਪ੍ਰੋਜੈਕਟ ਆਫਿਸ ਸਥਾਪਿਤ ਕੀਤਾ ਗਿਆ ਫਾਈਨੈਂਸ਼ੀਅਲ ਕ੍ਰਾਈਮ ਦੀ ਏਜੰਸੀ, ਇੱਕ ਪ੍ਰੋਕਿਓਰਮੈਂਟ ਵਾਸਤੇ ਲੈਦਾ ਦਫ਼ਤਰ ਬਣਾਇਆ ਗਿਆ।
ਹਾਂਜੀ,
ਸੋ ਦਫ਼ਤਰਾਂ ਦੇ ਵਿੱਚ ਵਾਧਾ ਹੋ ਰਿਹਾ, ਦਫ਼ਤਰ ਹੋਣਗੇ ਤਾਂ ਖਰਚੇ ਵੀ ਹੋਣਗੇ, ਹਾਲਾਂਕਿ ਸਰਕਾਰ ਦਾ ਤਰਕ ਇਹ ਹੈ ਕਿ ਖਰਚਿਆਂ ਨੂੰ ਪ੍ਰੋਪਰ ਸੇਧ ਦੇਣ ਵਾਸਤੇ ਦਫ਼ਤਰ ਸਥਾਪਿਤ ਕੀਤੇ ਜਾ ਰਹੇ ਨੇ, ਅਤੇ ਖਰਚਿਆਂ ਦਾ ਹਿਸਾਬ ਇਹ ਹੈ ਕਿ ਸਰਕਾਰ ਦਾ ਹੋਣਾ ਡੈਫੀਸਿਟ। ਪੀਅਰ ਪੋਲੀਅਵ ਨੇ ਚਿੱਠੀ ਲਿਖੀ ਹੈ ਕਿ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਭਾਈ ਬਜਟ ਦਾ ਡੈਫੀਸਿਟ 43 ਬਿਲੀਅਨ ਤੋਂ ਥੱਲੇ ਥੱਲੇ ਰੱਖਿਓ। ਵਾਸੂ ਜੀ ਰਿਚਮੰਡ ਦੇ ਵਿੱਚ ਜਿਹੜੀਆਂ ਚਿੱਠੀਆਂ ਭੇਜੀਆਂ ਗਈਆਂ ਨੇ ਪਿਛਲੇ ਦਿਨੀ ਉੱਥੋਂ ਦੇ ਮੇਅਰ ਮੈਲਕਮ ਬਰੋਡੀ ਵੱਲੋਂ, ਉਹਦੇ ਬਾਰੇ ਗੱਲ ਕਰਦੇ ਹਾਂ। ਇਹ ਗੱਲ ਥੋੜ੍ਹੀ ਜਿਹੀ ਜ਼ਿਆਦਾ ਵਿਸਥਾਰ 'ਚ ਚੱਲਣੀ, ਉਸ ਤੋਂ ਪਹਿਲਾਂ ਮੈਂ ਇਹ ਦੱਸ ਦਵਾਂ ਵੀ ਔਰਬਿਟ ਗ੍ਰੈਨਿਟ ਕਾਊਂਟਰਸ ਵਾਲੇ ਸੂਚਨਾ ਦੇ ਰਹੇ ਨੇ, ਕਿਚਨ ਜਾਂ ਵਾਸ਼ਰੂਮ ਦੀ ਲੁੱਕ ਬਦਲਣ ਲਈ ਕੰਪਲੀਟ ਮੇਕਓਵਰ ਕਰਨ ਦੀ ਲੋੜ ਨਹੀਂ, ਸਿਰਫ ਕਾਊਂਟਰ ਟੋਪਸ ਬਦਲਣ ਨਾਲ ਵੀ ਲੁੱਕ ਕੰਪਲੀਟਲੀ ਚੇਂਜ ਹੋ ਸਕਦੀ ਹੈ। ਤੁਹਾਡੇ ਕਿਚਨ ਅਤੇ ਵਾਸ਼ਰੂਮ ਲਈ ਪਰਫੈਕਟ ਕਾਊਂਟਰ ਟੋਪਸ ਤੁਹਾਨੂੰ ਮਿਲਣਗੇ ਔਰਬਿਟ ਗ੍ਰੈਨਿਟ ਕਾਊਂਟਰਸ ਤੋਂ। ਕੁਆਰਟਸ ਅਤੇ ਗ੍ਰੈਨਿਟ ਕਾਊਂਟਰਸ ਦੀ ਵੱਡੀ ਵਰਾਇਟੀ, ਲੋਟ ਆਫ ਕਲਰ ਆਪਸ਼ਨਸ ਅਵੇਲੇਬਲ, ਇਹ ਸਾਰੇ ਬ੍ਰਾਂਡਸ ਕੈਰੀ ਕਰਦੇ ਨੇ, ਅਤੇ ਆਪ ਸਟੋਨ ਇੰਪੋਰਟ ਵੀ ਕਰਦੇ ਨੇ, ਇਸ ਲਈ ਇਹਨਾਂ ਦੀ ਕੁਆਲਿਟੀ ਅਤੇ ਪ੍ਰਾਈਸ ਅਨਬੀਟੇਬਲ ਹੈ। ਕੰਟਰੈਕਟਰਸ ਲਈ ਸਲੈਬ ਅਤੇ ਫੈਬਰੀਕੇਟਡ ਸਟੋਨ 'ਤੇ ਸਪੈਸ਼ਲ ਡਿਸਕਾਊਂਟ। ਔਰਬਿਟ ਗ੍ਰੈਨਿਟ ਕਾਊਂਟਰਸ, 17665 66A Avenue, ਫ੍ਰੀ ਕੋਟ ਲਈ ਕਾਲ ਕਰੋ 7785525475 ਵੈਬਸਾਈਟ ਹੈ orbitgranitecounters.ca, that's orbitgranitecounters.ca। ਵਾਸੂ ਜੀ ਅਸੀਂ ਅਗਸਤ ਮਹੀਨੇ ਗੱਲ ਕੀਤੀ ਸੀ ਕਿ BC ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਫੈਸਲਾ ਆਇਆ ਸੀ, ਇਹ ਸੀਗਾ ਲੈਂਡ ਟਾਈਟਲ ਦੇ ਨਾਲ ਸੰਬੰਧਿਤ ਇੱਕ ਮਾਮਲਾ, ਜਿਹਦੀ ਟਰਾਇਲ ਹੀ BC ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਮੀ ਚੱਲੀ ਟਰਾਇਲ, 504 ਦਿਨ ਤਹਿਤ 'ਤੇ ਟਰਾਇਲ ਚੱਲੀ, ਦ ਡੇਜ਼ ਆਫ ਟਰਾਇਲ। ਉਸ ਤੋਂ ਬਾਅਦ ਫਿਰ ਬੜਾ ਵਿਸਥਾਰਤ, ਅੱਛਾ ਫਿਰ ਟਰਾਇਲ ਮੁਕੰਮਲ ਹੋਣ ਤੋਂ ਵੀ ਤਕਰੀਬਨ 2 ਸਾਲ ਲੱਗ ਗਏ ਬਾਅਦ, ਕਿ ਜਦੋਂ ਜੱਜ ਨੇ ਇਹਦੇ ਬਾਰੇ ਆਪਣਾ ਫੈਸਲਾ ਦਿੱਤਾ ਕਿ ਟਰਾਇਲ ਦੇ ਵਿੱਚ ਇੰਨੇ ਵੱਖੋ ਵੱਖਰੇ ਜਾਣਕਾਰੀ ਦੇ ਪੁਆਇੰਟ ਸੀਗੇ ਕਿ ਉਹਨਾਂ ਨੂੰ ਕੰਪਾਈਲ ਕਰਦਿਆਂ ਐਨਾਲਾਈਜ਼ ਕਰਦਿਆਂ ਜੱਜ ਨੂੰ ਆਪਣੀ ਜੱਜਮੈਂਟ ਤਿਆਰ ਕਰਦਿਆਂ 2 ਸਾਲ ਦਾ ਸਮਾਂ ਲੱਗਿਆ। ਜੱਜਮੈਂਟ ਆਉਂਦੀ ਹੈ ਅਰਲੀਅਰ ਦਿਸ ਈਅਰ 7 ਅਗਸਤ ਨੂੰ। ਉਸ ਤੋਂ ਬਾਅਦ ਇਸ ਜੱਜਮੈਂਟ ਨੇ ਕੀਤਾ ਕੀ ਕਿ ਰਿਚਮੰਡ ਦਾ ਤਕਰੀਬਨ 6% ਹਿੱਸਾ ਹੈ ਜਿਹਦੇ ਉੱਪਰ ਬੀ ਸੀ ਦੀ ਸੁਪਰੀਮ ਕੋਰਟ ਨੇ ਐਲਾਨ ਹੀ ਕਰ ਦਿੱਤਾ ਕਿ ਕਾਉਚਿਨ ਟ੍ਰਾਈਬਸ ਦਾ ਐਬੋਰੀਜਨਲ ਟਾਈਟਲ ਹੈ। ਬੀ ਸੀ ਦੇ ਵਿੱਚ ਜਦੋਂ ਵੀ ਦੇਖੋ ਅਸੀਂ ਕੋਈ ਪ੍ਰੋਪਰਟੀ ਖਰੀਦਦੇ ਵੇਚਦੇ ਹਾਂ ਉਹਦੀ ਰਜਿਸਟ੍ਰੇਸ਼ਨ ਬੀ ਸੀ ਦੇ ਲੈਂਡ ਟਾਈਟਲ ਐਕਟ ਦੇ ਅਧੀਨ ਹੁੰਦੀ ਆ। ਲੈਂਡ ਟਾਈਟਲ ਐਕਟ ਦੇ ਵਿੱਚ ਜਿਹੜੇ ਵਿਅਕਤੀ ਦਾ ਜਾਂ ਜਿਹੜੀ ਕੰਪਨੀ ਦਾ ਨਾਮ ਕਿਸੇ ਪ੍ਰੋਪਰਟੀ ਦੇ ਉੱਪਰ ਲਿਖਿਆ ਹੁੰਦਾ, ਰਜਿਸਟਰਡ ਹੁੰਦਾ, ਉਹ ਪ੍ਰੋਪਰਟੀ ਉਹਦੀ ਆ। ਉਹਦੇ ਨਾਲ ਸੰਬੰਧਿਤ ਜਿਹੜੀ ਕੋਈ ਮੋਰਗੇਜ ਆ, ਮੰਨ ਲਓ ਕਿਸੇ ਨੇ ਘਰ ਖਰੀਦਿਆ, ਘਰ ਦੇ ਉੱਪਰ ਮੋਰਗੇਜ ਕਿਸੇ ਬੈਂਕ ਦੀ ਆ, ਉਹ ਜਿਹੜੀਆਂ ਵੱਖੋ ਵੱਖਰੀਆਂ ਜਿਹੜੀਆਂ ਕਲੇਮਸ ਔਨ ਟਾਈਟਲ ਨੇ ਉਹ ਵੀ ਉੱਥੇ ਰਜਿਸਟਰਡ ਹੁੰਦੇ ਨੇ। ਪਰ ਜਿਹੜਾ ਬੀ ਸੀ ਲੈਂਡ ਟਾਈਟਲ ਐਕਟ ਦੇ ਅਧੀਨ ਹੋਈ ਰਜਿਸਟ੍ਰੇਸ਼ਨ ਉਹ ਸੁਪਰੀਮ ਮੰਨੀ ਜਾਂਦੀ ਹੈ ਵੀ ਜਿਹਦਾ ਨਾਮ ਉੱਥੇ ਹੈ ਉਹਦਾ ਉਹਦਾ ਉਸ ਪ੍ਰੋਪਰਟੀ ਦੇ ਉੱਪਰ ਅਧਿਕਾਰ ਆ।
ਫੀ ਸਿੰਪਲ ਟਾਈਟਲ,
ਫੀ ਸਿੰਪਲ ਟਾਈਟਲ, ਐਗਜੈਕਟਲੀ, ਯੈਸ। ਅਤੇ ਇਸ ਗੱਲ ਨੂੰ ਇਹਦੀ ਜੜ ਦੇ ਉੱਪਰ ਵਾਰ ਕਰ ਦਿੱਤਾ 7 ਅਗਸਤ ਨੂੰ ਆਈ ਬੀ ਸੀ ਸੁਪਰੀਮ ਕੋਰਟ ਦੀ ਇਸ ਰੂਲਿੰਗ ਨੇ, ਜਿਹਨੇ ਕਿ ਇਹ ਕਹਿ ਦਿੱਤਾ ਕਿ ਜਿਹੜਾ ਐਬੋਰੀਜਨਲ ਟਾਈਟਲ ਆ ਅਤੇ ਬੀ ਸੀ ਲੈਂਡ ਟਾਈਟਲ ਆ ਇਹ ਕੋ ਐਗਜਿਸਟ ਕਰ ਸਕਦਾ। ਜੇ ਕੋ ਐਗਜਿਸਟ ਕਰ ਸਕਦਾ ਫਿਰ ਸਵਾਲ ਇਹ ਹੁੰਦਾ ਫਿਰ ਸੁਪਰਸੀਡ, ਜੇ ਕੋ ਐਗਜਿਸਟ ਕਰਦਾ ਫਿਰ ਅਪਰ ਹੈਂਡ ਕਿਹਦਾ? ਅਤੇ ਵਾਸੂ ਜੀ ਇਹ ਜਿਹੜਾ ਉਹ 6% ਰਿਚਮੰਡ ਦਾ ਹਿੱਸਾ ਜਿਹਦੇ ਵਿੱਚ ਪ੍ਰਾਈਵੇਟ ਪ੍ਰੋਪਰਟੀ ਵੀ ਕਾਫੀ ਆਉਂਦੀ ਆ, ਸਿਟੀ ਦੀ ਆਪਣੀ ਪ੍ਰੋਪਰਟੀ ਵੀ ਉਹਦੇ ਵਿੱਚ ਹੈ, ਉਹਦੇ ਵਿੱਚ ਅਦਾਲਤ ਨੇ ਫੈਸਲਾ ਇਹ ਦੇ ਦਿੱਤਾ ਕਿ ਜੀ ਇਹਦੇ ਵਿੱਚ ਤਾਂ ਐਬੋਰੀਜਨਲ ਟਾਈਟਲ ਹੈ, ਤੁਸੀਂ ਇਹਨਾਂ ਦੇ ਨਾਲ ਹੁਣ ਗੁੱਡ ਫੇਥ ਦੇ ਵਿੱਚ ਨੈਗੋਸੀਏਸ਼ਨ ਵਗੈਰਾ ਕਰ ਲਓ। ਹਾਲ ਦੀ ਘੜੀ 18 ਮਹੀਨਿਆਂ ਵਾਸਤੇ ਇਸ ਫੈਸਲੇ ਨੂੰ ਲਾਗੂ ਹੋਣ ਤੋਂ ਟਾਲ ਦਿੱਤਾ ਗਿਆ, ਪਰ 18 ਮਹੀਨੇ ਕੋਈ ਬਹੁਤਾ ਲੰਮਾ ਸਮਾਂ ਨਹੀਂ ਆ। ਜੇ ਇਹਨਾਂ 18 ਮੰਥਸ ਦੇ ਵਿੱਚ ਕੋਈ ਡੀਲ ਨਹੀਂ ਬਣਦੀ ਤਾਂ ਕਿ ਇਹਨਾਂ 18 ਮਹੀਨਿਆਂ ਦੌਰਾਨ ਜੇ ਕਿਸੇ ਪ੍ਰੋਪਰਟੀ ਓਨਰ ਨੇ ਉੱਥੇ ਆਪਣੀ ਪ੍ਰੋਪਰਟੀ ਵੇਚਣੀ ਸੀ, ਕਿਸੇ ਦੀ ਮੋਰਗੇਜ ਰਿਨਿਊਅਲ 'ਤੇ ਆ ਰਹੀ ਹੈ, ਉਹਨੇ ਰੀਮੋਰਗੇਜ ਕਰਾਉਣੀ ਆ, ਰੀਫਾਈਨੈਂਸਿੰਗ ਕਰਾਉਣੀ ਆ, ਬੈਂਕਾਂ ਨੇ ਤਾਂ ਕਹਿਣਾ ਜੀ ਰੌਲੇ ਦੀ ਜ਼ਮੀਨ ਬਣ ਗਈ ਇਹ, ਅਸੀਂ ਤਾਂ ਇੱਥੇ ਕੁਝ ਕਰ ਨਹੀਂ ਸਕਦੇ, ਖਰੀਦਦਾਰ ਵੀ ਕੋਈ ਨਹੀਂ ਆਏਗਾ ਕਿ ਜੀ ਇਹ ਤਾਂ ਰੌਲੇ ਦੀ ਜ਼ਮੀਨ ਆ। ਸੋ ਇਸ ਮਾਮਲੇ ਨੂੰ ਪਿਛਲੇ ਦਿਨਾਂ ਦੇ ਵਿੱਚ ਅਸੀਂ ਡਿਸਕਸ ਕੀਤਾ, ਸਰਕਾਰ ਨੇ ਹਾਲਾਂਕਿ ਅਪੀਲ ਕਰ ਦਿੱਤੀ ਹੋਈ ਹੈ, ਬੀ ਸੀ ਗਵਰਨਮੈਂਟ ਨੇ ਅਪੀਲ ਕਰਤੀ ਹੋਈ ਆ, ਸਿਟੀ ਔਫ ਰਿਚਮੰਡ ਨੇ ਅਪੀਲ ਕੀਤੀ ਹੋਈ ਆ, ਇਹਦੇ ਵਿੱਚ ਟਵਾਸਨ ਫਸਟ ਨੇਸ਼ਨ ਅਤੇ ਇੱਕ ਹੋਰ ਫਸਟ ਨੇਸ਼ਨ ਆ ਜਿਹੜਾ ਕਿ ਕਾਉਚਿਨ ਫਸਟ ਨੇਸ਼ਨ ਦੇ ਟਾਈਟਲ ਨੂੰ ਚੈਲੇਂਜ ਕਰਦਾ ਪਿਆ। ਸੋ ਇਹ ਜਿਹੜੀਆਂ ਵੱਖੋ ਵੱਖਰੀਆਂ ਅਪੀਲਾਂ ਵੀ ਚੱਲੀਆਂ ਨੇ, ਪਰ ਵਾਸੂ ਜੀ ਗੱਲ ਹੁਣ ਕਰਦੇ ਹਾਂ, ਜਿਹੜੇ ਰਿਚਮੰਡ ਦੇ ਮੇਅਰ ਨੇ ਚਿੱਠੀ ਲਿਖਤੀ ਇੱਕ ਪਿਛਲੇ ਦਿਨੀ, ਇਸ ਪ੍ਰਭਾਵਿਤ ਇਲਾਕੇ ਦੇ ਵਿੱਚ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਦੇ ਮਾਲਕਾਂ ਨੂੰ ਚਿੱਠੀ 'ਚ ਕੀ ਲਿਖਿਆ ਉਹਨਾਂ ਨੇ?
ਮਸਕਵਿਮ ਬੈਂਡ ਨੇ ਉਹ ਕੀਤੀ ਹੈ,
ਮਸਕਵਿਮ ਬੈਂਡ ਸੀ ਦੂਜਾ।
ਸੋ ਮੈਲਕਮ ਬਰੋਡੀ ਨੇ ਚਿੱਠੀ ਲਿਖੀ ਸਾਰੇ ਪ੍ਰੋਪਰਟੀ ਓਨਰਸ ਨੂੰ ਜਿਹੜੇ ਇਸ ਪ੍ਰਭਾਵਿਤ ਇਲਾਕੇ ਦੇ ਵਿੱਚ ਰਹਿੰਦੇ ਨੇ
ਜੀ,
ਉਹਨਾਂ ਨੂੰ ਕਿਹਾ ਵੀ ਤੁਹਾਨੂੰ ਸ਼ਾਇਦ ਜਾਣਕਾਰੀ ਹੋਏਗੀ ਵੀ ਸੁਪਰੀਮ ਕੋਰਟ ਦੀ ਇਸ ਤਰ੍ਹਾਂ ਦੀ ਜੱਜਮੈਂਟ ਆਈ ਹੈ 7 ਅਗਸਤ ਨੂੰ, ਅਤੇ ਇਹ ਬਹੁਤ ਕੰਸਰਨਿੰਗ ਇੱਕ ਜੱਜਮੈਂਟ ਹੈ ਅਤੇ ਇਹਦਾ ਬਹੁਤ ਜ਼ਿਆਦਾ ਮਾੜਾ ਇੰਪੈਕਟ ਪੈ ਸਕਦਾ ਤੁਹਾਡੀ ਪ੍ਰੋਪਰਟੀ 'ਤੇ, ਤੁਹਾਡੀ ਪ੍ਰੋਪਰਟੀ ਓਨਰਸ਼ਿਪ 'ਤੇ। ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ 28 ਅਕਤੂਬਰ ਨੂੰ ਰਿਚਮੰਡ ਸਿਟੀ ਹਾਲ ਦੇ ਵਿੱਚ ਇੱਕ ਇਨਫੋਰਮੇਸ਼ਨ ਸੈਸ਼ਨ ਰੱਖਿਆ ਹੈ ਅਤੇ ਤੁਹਾਨੂੰ ਅਸੀਂ ਸੱਦਾ ਦੇ ਰਹੇ ਹਾਂ ਕਿ ਤੁਸੀਂ ਉਹਦੇ ਵਿੱਚ ਆਓ ਅਤੇ ਅਸੀਂ ਬੈਠ ਕੇ ਉਹਦੇ ਬਾਰੇ ਵਿਚਾਰ ਵਟਾਂਦਰਾ ਕਰੀਏ
ਅਗਲੇ ਮੰਗਲਵਾਰ।
ਸੋ ਇਹ ਜਿਹੜੀ ਚਿੱਠੀ ਹੈ ਇਹਦੇ ਨਾਲ ਉਹਨਾਂ ਨੇ ਇੱਕ ਨਕਸ਼ਾ ਵੀ ਅਟੈਚ ਕੀਤਾ ਹੈ ਅਤੇ ਉਹਦੇ ਵਿੱਚ ਉਹਨਾਂ ਨੇ 2 ਇਲਾਕੇ ਡਿਮਾਰਕੇਟ ਕੀਤੇ ਨੇ, ਇੱਕ ਲਾਲ ਲਾਈਨ ਦੇ ਨਾਲ, ਇੱਕ ਹਰੀ ਲਾਈਨ ਦੇ ਨਾਲ। ਲਾਲ ਲਾਈਨ ਉਹ ਜਿਹਦੇ ਵਿੱਚ ਜੱਜ ਨੇ ਇਹ ਕਹਿਤਾ ਡਿਕਲੇਅਰ ਕਰਤਾ ਕਿ ਐਬੋਰੀਜਨਲ ਟਾਈਟਲ ਜਿਹੜਾ ਇਟ ਬੇਸਿਕਲੀ ਪ੍ਰਿਵੇਲਸ ਓਵਰ ਫੀ ਸਿੰਪਲ ਟਾਈਟਲ, ਅਤੇ ਗ੍ਰੀਨ ਆਊਟਲਾਈਨ ਵਾਲਾ ਇਲਾਕਾ ਉਹ ਹੈ ਜਿਹੜਾ ਕਾਉਚਿਨ ਫਸਟ ਨੇਸ਼ਨ ਨੇ ਕਲੇਮ ਕੀਤਾ ਸੀ
ਜੀ ਜੀ,
ਅਤੇ ਉਹਦੇ ਵਿੱਚ ਮੈਲਕਮ ਬਰੋਡੀ ਨੇ ਇਹ ਕਿਹਾ ਵੀ ਭਾਵੇਂ ਅਜੇ ਗ੍ਰੀਨ ਵਾਲਾ ਇਲਾਕਾ ਜਿਹੜਾ ਉਹ ਭਾਵੇਂ ਜੱਜਮੈਂਟ ਦਾ ਹਿੱਸਾ ਨਹੀਂ ਬਣਿਆ ਪਰ ਹੋ ਸਕਦਾ ਆਉਣ ਵਾਲੇ ਸਾਲਾਂ ਦੇ ਵਿੱਚ ਬਣ ਵੀ ਜਾਵੇ।
ਜਦੋਂ ਵਾਸੂ ਜੀ ਅਸੀਂ ਜਿਹੜੀ ਟਨਲ ਹੈਗੀ ਮੈਸੀ ਟਨਲ ਨੂੰ ਐਂਟਰ ਕਰਦੇ ਹਾਂ ਉਹਦੇ ਇੱਕ ਪਾਸੇ ਡੀਜ਼ ਆਈਲੈਂਡ ਆ, ਡੀਜ਼ ਆਈਲੈਂਡ ਦਾ ਇਲਾਕਾ ਇਸ ਜੱਜਮੈਂਟ ਦੇ ਅਧੀਨ ਆਉਂਦਾ
ਜੀ,
ਜਿਹੜਾ ਏਰੀਆ ਆਉਂਦਾ ਉੱਥੇ ਰਿਚਮੰਡ ਸਿਟੀ ਦੀਆਂ ਆਪਣੀਆਂ ਡਾਈਕਸ ਬਣੀਆਂ ਹੋਈਆਂ ਨੇ, ਉੱਥੇ ਕੈਨੇਡੀਅਨ ਟਾਇਰ ਅਤੇ ਹੋਰ ਜਿਹੜੇ ਕਈ ਵੱਡੇ ਕਾਰਪੋਰੇਸ਼ਨਸ ਨੇ ਉਹਨਾਂ ਦੇ ਵੇਅਰ ਹਾਊਸਿਸ ਬਣੇ ਹੋਏ ਨੇ, ਪ੍ਰਾਈਵੇਟ ਫਾਰਮਸ ਨੇ, ਕਈ ਲੋਕਾਂ ਦੇ ਉੱਥੇ ਘਰ ਨੇ। ਸੋ ਇੱਕ ਇਹ ਸਵਾਲ ਜਿਹੜਾ ਪੈਦਾ ਹੋ ਗਿਆ ਕਿ ਜੇ ਇੱਥੇ ਇਹ ਗੱਲ ਲਾਗੂ ਹੋ ਗਈ, ਕਈਆਂ ਦੇਖੋ ਇੱਕ ਬਾਏ ਐਕਸਟੈਂਸ਼ਨ ਇੱਕ ਇਹ ਵੀ ਖਤਰਾ ਬਣਿਆ ਹੋਇਆ ਨਾ ਕਿ ਕੀ ਫਿਰ ਇਹ ਬਾਕੀ ਦੇ ਸੂਬੇ ਵਿੱਚ ਵੀ ਇਸੇ ਤਰ੍ਹਾਂ ਦਾ ਕੋਈ ਕਲੇਮ ਬਣ ਸਕਦਾ। ਹਾਲਾਂਕਿ ਦੇਖੋ ਇਹਨੂੰ ਲੈ ਕੇ ਅਪੀਲ ਕਰ ਦਿੱਤੀ ਗਈ ਆ, ਅਸੀਂ ਬਸ ਜੀ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਕੁਝ ਹਫ਼ਤੇ ਹੋ ਗਏ, ਅਤੇ ਰਿਚਮੰਡ ਦੇ ਮੇਅਰ ਮੈਲਕਮ ਬਰੋਡੀ ਦਾ ਇਹ ਕਹਿਣਾ ਕਿ ਜਿਹੜਾ ਇਹ ਸਾਰਾ ਦਾ ਸਾਰਾ ਜਦੋਂ ਅਦਾਲਤ ਦੇ ਵਿੱਚ ਸੁਣਵਾਈ ਚੱਲਦੀ ਪਈ ਸੀ, ਇਕੱਲੀ ਸਿਟੀ ਆਫ ਰਿਚਮੰਡ ਹੀ ਸੀ ਜਿਸਨੇ ਕਿ ਬੀ ਸੀ ਲੈਂਡ ਟਾਈਟਲ ਐਕਟ ਦਾ ਅਤੇ ਫੀ ਸਿੰਪਲ ਟਾਈਟਲ ਦਾ ਹਵਾਲਾ ਦਿੱਤਾ, ਉਹ ਦਲੀਲ ਦਿੱਤੀ ਅਦਾਲਤ ਦੇ ਵਿੱਚ
ਜੀ,
ਅਤੇ ਭਾਵੇਂ ਕਿਉਂਕਿ ਫੈਡਰਲ ਸਰਕਾਰ ਵੀ ਇਹਦੇ ਵਿੱਚ ਧਿਰ ਹੈਗੀ ਆ, ਪ੍ਰੋਵਿੰਸ਼ਲ ਸਰਕਾਰ ਵੀ ਇਹਦੇ 'ਚ ਧਿਰ ਹੈ, ਜਿਹੜਾ ਲੈਂਡ ਟਾਈਟਲ ਐਕਟ ਦੀ ਸੁਪਰੀਮੇਸੀ ਆ ਉਹਦੀ ਦਲੀਲ ਕਿਸੇ ਹੋਰ ਨੇ ਦਿੱਤੀ ਹੀ ਨਹੀਂ, ਪਰ ਅਦਾਲਤ ਨੇ ਲੈਂਡ ਟਾਈਟਲ ਐਕਟ ਦੀ ਜਿਹੜੀ ਉਹ ਦਲੀਲ ਸੀ ਜਿਹੜੀ ਰਿਚਮੰਡ ਸਿਟੀ ਨੇ ਦਿੱਤੀ ਸੀ ਉਹਨੂੰ ਰਿਜੈਕਟ ਕਰਤਾ, ਉਹਨੂੰ ਮੰਨਿਆ ਨਹੀਂ।
ਹਾਂ, ਸੋ ਸਿਟੀ ਨੇ ਇਹ ਕਿਹਾ ਸੀ ਕਿ 1871 ਤੋਂ ਲੈ ਕੇ 1914 ਦਰਮਿਆਨ ਜਿਹੜੀਆਂ ਕਨਫੈਡਰੇਸ਼ਨ ਗ੍ਰਾਂਟ ਸੀਗੀਆਂ ਆਫ ਫੀ ਸਿੰਪਲ ਇੰਟਰਸਟ, ਵੀ ਜਦੋਂ ਉਹ ਗ੍ਰਾਂਟ ਕਰ ਦਿੱਤੇ ਗਏ ਟਾਈਟਲ, ਉਸ ਤੋਂ ਬਾਅਦ ਜਿਹੜਾ ਐਬੋਰੀਜਨਲ ਟਾਈਟਲ ਹੈ ਵੀ ਉਹ ਐਕਸਟਿੰਗੁਇਸ਼ ਹੋ ਗਿਆ, ਵੀ ਉਹ ਖਤਮ ਹੋ ਗਿਆ ਫਿਰ। ਪਰ ਮਾਨਯੋਗ ਕੋਰਟ ਨੇ ਆਪਣੀ ਆਰਗੂਮੈਂਟ ਦੇ ਆਪਣੀ ਜਜਮੈਂਟ ਦੇ ਵਿੱਚ ਇਹ ਕਿਹਾ, ਕਹਿੰਦੇ ਕਿ ਜਿਹੜਾ ਕਰਾਊਨ ਨੇ ਗ੍ਰਾਂਟ ਕੀਤੇ ਸੀ ਟਾਈਟਲ, ਦੈਟ ਵਾਜ਼ ਵਿਦਆਊਟ ਕੋਨਸਟੀਟਿਊਸ਼ਨਲ ਅਥਾਰਟੀ। ਸੋ ਇਸ ਕਰਕੇ ਕਹਿੰਦੇ ਵੀ ਐਬੋਰੀਜਨਲ ਟਾਈਟਲ ਜਿਹੜਾ ਐਕਸਟਿੰਗੁਇਸ਼ ਨਹੀਂ ਹੁੰਦਾ,
ਕਿ ਅਧਿਕਾਰ ਦੇਣ ਵਾਲੇ ਕੋਲ ਹੀ ਜੇ ਅਧਿਕਾਰ ਨਹੀਂ ਹੈ ਤਾਂ ਫਿਰ ਜਿਹੜਾ ਉਹ ਅਧਿਕਾਰ ਦਿੱਤਾ ਵੀ ਗਿਆ ਉਹਦਾ ਆਧਾਰ ਹੀ ਖਤਮ ਹੋ ਗਿਆ।
ਪਰ ਹੁਣ ਇਹਦੇ ਬਾਰੇ ਮਾਲਕਮ ਬਰੋਡੀ ਨੇ ਫਿਰ ਆਪਣੀ ਜਿਹੜੀ ਉਹ ਚਿੱਠੀ ਦੇ ਵਿੱਚ ਵੀ ਲਿਖਿਆ, ਕਹਿੰਦੇ ਬੇਸਿਕਲੀ ਪ੍ਰੋਵਿੰਸ ਨੇ ਤੇ ਫੈਡਰਲ ਸਰਕਾਰ ਨੇ ਤਾਂ ਜਿਵੇਂ ਕੰਸੀਡ ਹੀ ਕਰ ਦਿੱਤੀ ਕਹਿੰਦੇ ਆਰਗੂਮੈਂਟ।
ਹੁਣ ਵਾਸੂ ਜੀ, ਦੋ ਤਿੰਨ ਚੀਜ਼ਾਂ ਦੇ ਨਾਲ ਪੈਰਲਲ ਚੱਲਦੀਆਂ ਪਈਆਂ ਨੇ। ਜਦੋਂ ਪਿਛਲੇ ਸਾਲ ਇਲੈਕਸ਼ਨ ਹੋਇਆ ਸੀ ਨਾ, ਸੂਬਾਈ ਇਲੈਕਸ਼ਨ, ਉਦੋਂ ਜੌਨ ਰਸਟਰ ਨੇ ਡਿਬੇਟ ਵੇਲੇ ਇਹ ਗੱਲ ਕੀਤੀ ਸੀ ਤੇ ਉਹਨਾਂ ਨੂੰ ਮੌਕ ਕੀਤਾ ਸੀ, ਡੇਵਿਡ ਈਬੀ ਨੇ ਮਜ਼ਾਕ ਉਡਾਇਆ ਸੀ, ਬੇਸਿਕਲੀ ਖਾਰਜ ਕੀਤੀ, ਰੱਦ ਕੀਤੀ ਸੀ,
ਨਥਿੰਗ ਕੁਡ ਬੀ ਫਰਦਰ ਫਰੋਮ ਟਰੂਥ, ਇਹ ਗੱਲ ਡੇਵਿਡ ਈਬੀ ਨੇ ਉਦੋਂ ਕਹੀ ਸੀ।
ਤੇ ਜੌਨ ਰਸਟਰ ਹੁਣ ਇਸ ਗੱਲ ਨੂੰ ਹਾਈਲਾਈਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ।
ਉਹਨਾਂ ਨੇ ਕਿਹਾ ਵੀ ਮੈਂ ਵੀ ਚਿੱਠੀ ਲਿਖੂੰਗਾ, ਕਿਉਂਕਿ ਚਿੱਠੀ ਲਿਖਣ ਦਾ ਰਿਵਾਜ਼ ਹੈ।
ਚਿੱਠੀ ਲਿਖੀ ਹੋਈ ਹੈ,
ਮਾਲਕਮ ਬਰੋਡੀ ਨੇ ਚਿੱਠੀ ਲਿਖੀ ਤੇ ਫਿਰ ਜੌਨ ਰਸਟਰ ਨੇ ਵੀ ਚਿੱਠੀ ਲਿਖੀ।
ਜੌਨ ਰਸਟਰ ਨੇ ਚਿੱਠੀ ਲਿਖੀ ਹੈ ਪ੍ਰੀਮੀਅਰ ਨੂੰ।
ਹਾਂਜੀ,
ਜੌਨ ਰਸਟਰ ਦਾ ਕਹਿਣਾ ਵੀ ਜਦੋਂ ਤੱਕ ਆਹ ਸਾਰੇ ਮਾਮਲੇ ਦੀ ਅਦਾਲਤ ਦੇ ਵਿੱਚੋਂ, ਕਿਉਂਕਿ ਅਪੀਲ ਹੁਣ ਪਾਈ ਹੋਈ ਹੈ, ਜਦੋਂ ਤੱਕ ਇਹਦਾ ਨਿਪਟਾਰਾ ਨਹੀਂ ਹੋ ਜਾਂਦਾ, ਤੁਸੀਂ ਕਿਸੇ ਵੀ ਫਸਟ ਨੇਸ਼ਨ ਗਰੁੱਪ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਜਿਹੜੀ ਨੈਗੋਸੀਏਸ਼ਨ ਆ ਕਿਸੇ ਲੈਂਡ ਟਾਈਟਲ ਦੇ ਵਿਸ਼ੇ ਤੇ, ਉਹਨੂੰ ਉਦੋਂ ਤੱਕ ਪੌਜ਼ ਕਰੋ ਜਦੋਂ ਤੱਕ ਅਦਾਲਤ ਵੱਲੋਂ ਇਸ ਮਾਮਲੇ ਦੇ ਉੱਪਰ ਆਪਣਾ ਫੈਸਲਾ ਨਹੀਂ ਦੇ ਦਿੱਤਾ ਜਾਂਦਾ। ਤੇ ਵਾਸੂ ਜੀ, ਦੇਰ ਇਜ਼ ਅ ਵੈਰੀ ਸਟਰੋਂਗ ਲਾਈਕਲੀਹੁਡ ਇਹ ਮਾਮਲਾ ਇੰਨੀ ਛੇਤੀ, ਦੇਖੋ ਯਾਰ, ਜਿਹਦੀ ਪਹਿਲਾਂ ਹੀ ਜਿਹੜੀ ਟਰਾਇਲ 504 ਦਿਨ ਟਰਾਇਲ ਚੱਲੀ ਆ, ਉਹ ਵੀ ਲਗਾਤਾਰ ਨਹੀਂ ਚੱਲੀ, ਇਹ ਮੇਰੇ ਖਿਆਲ ਓਵਰ ਅ ਕੋਰਸ ਆਫ 6 or 7 ਈਅਰ ਪੀਰੀਅਡ, ਇਹ 504 ਦਿਨ ਲੱਗੇ,
513
ਦਿਨ ਟਰਾਇਲ ਚੱਲਦੀ ਆ, ਤੇ 2 ਸਾਲ ਉਹਦੀ ਜਜਮੈਂਟ ਤਿਆਰ ਕਰਨ ਨੂੰ ਲੱਗ ਜਾਂਦੇ ਆ। ਹੁਣ ਜਿਹੜੀ ਇਹਦੀ ਅਪੀਲ ਵੀ ਹੈਗੀ ਹੈ, ਕਿਤੇ ਛੇਤੀ ਕਿਤੇ ਖਤਮ ਹੋਣ ਵਾਲੀ ਨਹੀਂ ਆ, ਉਹਨੂੰ ਵੀ ਟਾਈਮ ਹੋਰ ਲੱਗੇਗਾ ਅਪੀਲ ਦੇ ਵਿੱਚ। ਜਾਂ ਤੇ ਦੇਖੋ ਅਦਾਲਤ ਇਹ ਕਹਿ ਦੇਵੇ, ਜਿਹੜੀ ਹਾਇਰ ਕੋਰਟ ਆ ਉਹ ਕਹਿ ਦੇਵੇ ਅਸੀਂ ਅਪੀਲ ਸੁਣਨੀ ਨਹੀਂ ਵੀ ਇਨਐਡਮਿਸਿਬਲ ਆ, ਤਾਂ ਉਹਦਾ ਛੇਤੀ ਨਿਪਟਾਰਾ। ਪਰ ਜੇ ਉਹਨਾਂ ਨੇ ਇਹਦੀ ਪੂਰੀ ਪ੍ਰੋਪਰ ਪੁਣਛਾਣ ਕਰਨੀ, ਕਿਉਂਕਿ ਇਹਦੀ ਇੰਪਲੀਕੇਸ਼ਨ ਬੜੀ ਦੂਰ ਤੱਕ ਜਾਂਦੀ ਆ
ਇਹਦੇ ਵਿੱਚ। ਇਸੇ ਕਰਕੇ ਜੌਨ ਰਸਟਰ ਵੱਲੋਂ ਫੈਡਰਲ ਸਰਕਾਰ ਨੂੰ ਵੀ ਅਪੀਲ ਕੀਤੀ ਜਾ ਰਹੀ ਆ ਕਿ ਤੁਸੀਂ ਸਿੱਧਾ ਹੀ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਲੈ ਜਾਓ, ਸੁਪਰੀਮ ਕੋਰਟ ਆਫ ਕੈਨੇਡਾ
ਜੀ,
ਤੇ ਉਹਨਾਂ ਨੂੰ ਕਹੋ ਵੀ ਤੁਸੀਂ ਆਪਣਾ ਰਿਵਿਊ ਇਸ ਪੂਰੇ ਮਾਮਲੇ ਦੇ ਉੱਤੇ ਪਬਲਿਸ਼ ਕਰੋ
ਜੀ,
ਤੁਸੀਂ ਦੱਸੋ ਵੀ ਤੁਹਾਡੀ ਇਹਦੇ 'ਤੇ ਕੀ ਰਾਏ ਹੈ, ਤਾਂ ਕਿ ਇਹ ਮਾਮਲਾ ਥੋੜ੍ਹਾ ਐਸਕਲੇਟ ਹੋ ਸਕੇ, ਇਹ ਥੋੜ੍ਹਾ ਫਾਸਟ ਟਰੈਕ ਹੋ ਸਕੇ,
ਕਿਉਂਕਿ ਇਹਦਾ ਜਿਹੜਾ ਇਹੀ ਅਸਰ ਆ ਉਹ ਸੂਬੇ ਦੇ ਹੋਰਨਾਂ ਹਿੱਸਿਆਂ ਦੇ ਵਿੱਚ। ਚਲੋ, ਜੌਨ ਰਸਟਰ ਦਾ ਜਿਹੜਾ ਕਹਿੰਦੇ ਕੰਸਰਨ ਆ ਉਹ ਬ੍ਰਿਟਿਸ਼ ਕੋਲੰਬੀਆ 'ਚ ਆ, ਪੋਲੀਟੀਕਲ ਕੰਸਰਨ ਵੀ
ਜੀ,
ਪਰ ਇਹਦਾ ਜਿਹੜਾ ਇੰਪੈਕਟ ਹੈਗਾ ਉਹ ਕੈਨੇਡਾ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਪਏਗਾ ਹੀ ਪਏਗਾ। ਅੱਛਾ, ਜਿਹੜੇ ਰਿਚਮੰਡ ਦੇ ਸਿਟੀ ਕਾਉਂਸਲਰ ਨੇ ਕੈਸ਼ ਹੀ ਟਿੱਪਣੀ, ਉਹਨਾਂ ਨੇ ਵੀ ਕੀਤੀ ਆ, ਉਹਨਾਂ ਨੇ ਸਪੈਸੀਫਿਕਲੀ ਟਿੱਪਣੀ ਕੀਤੀ ਆ ਜਿਹੜੀ ਚਿੱਠੀ ਰਿਚਮੰਡ ਦੇ ਮੇਅਰ ਮੈਲਕਮ ਬਰੋਡੀ ਨੇ ਲਿਖੀ ਆ ਉਹਦੇ ਬਾਰੇ।
ਯਾ, ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਚਿੱਠੀ ਲਿਖਣੀ, ਕਹਿੰਦੇ ਵੀ ਇਹ ਥੋੜ੍ਹਾ ਪ੍ਰੀ ਮੈਚੋਰ ਆ, ਵੀ ਤੁਸੀਂ ਐਵੇਂ ਲੋਕਾਂ ਨੂੰ ਡਰਾ ਰਹੇ ਹੋ, ਵੀ ਅਲਾਰਮ ਕਰ ਰਹੇ ਹੋ ਤੁਸੀਂ ਆਮ ਜਨਤਾ ਨੂੰ, ਲੋਕ ਘਬਰਾ ਜਾਣਗੇ। ਕਹਿੰਦੇ ਵੀ ਆਈ ਐਮ ਵੈਰੀ ਸ਼ੋਰ ਕਿ ਮਾਨਯੋਗ ਜੱਜ ਜਸਟਿਸ ਬਾਰਬਰਾ ਯੰਗ, ਜਿਨ੍ਹਾਂ ਨੇ ਆਪਣੀ ਜਜਮੈਂਟ ਦਿੱਤੀ ਆ, ਉਹਨਾਂ ਕੋਲ ਗਲਤੀ ਹੋ ਗਈ ਕਹਿੰਦੇ ਜਜਮੈਂਟ ਦੇਣ ਦੇ ਵਿੱਚ, ਕੈਸ਼ ਸ਼ੀਟ ਦਾ ਇਹ ਮੰਨਣਾ। ਤੇ ਉਹ ਕਹਿੰਦੇ ਵੀ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜਦੋਂ ਮਾਮਲਾ ਅਗਲੀ ਅਦਾਲਤ ਵਿੱਚ ਜਾਏਗਾ, ਅਪੀਲ ਕੋਰਟ ਵਿੱਚ ਜਾਏਗਾ, ਉਹਨਾਂ ਨੇ ਇਸ ਜਜਮੈਂਟ ਨੂੰ ਓਵਰਟਰਨ ਕਰ ਹੀ ਦੇਣਾ ਹੈ। ਤੇ ਕਹਿੰਦੇ ਕਿ ਬਿਹਤਰ ਹੁੰਦਾ ਕਿ ਮੇਅਰ 19 ਦੇਰ ਤੱਕ ਰੁਕ ਜਾਂਦੇ, ਤੇ ਆਮ ਜਨਤਾ ਦੇ ਵਿੱਚ ਇਸ ਤਰ੍ਹਾਂ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ।
ਅੱਛਾ, ਪਰ ਇੱਕ ਦੇਖੋ ਹੈਰਾਨੀ ਵਾਲੀ ਗੱਲ ਇਹ ਵੀ ਆ ਵਾਸੂ ਜੀ, ਜੇ ਬੰਦਾ ਨਾ ਇਹ ਕਵੇ ਕਿ ਵੀ ਉਹਨਾਂ ਦਾ ਇਹਦੇ ਵਿੱਚ ਕੋਈ ਪੋਲੀਟੀਕਲ ਇੰਟਰਸਟ ਹੋਏਗਾ, ਮੈਲਕਮ ਬਰੋਡੀ ਅਗਲੇ ਸਾਲ ਹੋਣ ਵਾਲੀਆਂ ਮਿਊਨਿਸਪਲ ਚੋਣਾਂ ਨਹੀਂ ਲੜਦੇ ਪਏ, ਉਹਨਾਂ ਨੇ ਆਲਰੇਡੀ ਐਲਾਨ ਕਰ ਦਿੱਤਾ ਹੋਇਆ ਕਿ 20 ਸਾਲ ਤੋਂ ਵੀ ਵੱਧ ਸਮਾਂ ਕਾਉਂਸਲ ਦੇ ਵਿੱਚ ਤੇ ਐਜ਼ ਮੇਅਰ ਸੇਵਾ ਨਿਭਾਉਣ ਤੋਂ ਬਾਅਦ ਮੈਲਕਮ ਬਰੋਡੀ ਹੁਣ ਮਿਊਨਿਸਪਲ ਸਿਆਸਤ ਤੋਂ ਲਾਂਭੇ ਹੋ ਰਹੇ ਨੇ, ਨੈਕਸਟ ਈਅਰ ਹੀ ਇਜ਼ ਨਾਟ ਈਵਨ ਅ ਕੈਂਡੀਡੇਟ। ਸੋ ਉਹਨਾਂ ਦਾ ਤਾਂ ਇਹ ਕਹਿਣਾ, ਕਹਿੰਦੇ ਮੈਂ ਤਾਂ ਸਿਰਫ ਇਸ ਕਰਕੇ ਇਹਨੂੰ ਫੋਲੋ ਥਰੂ ਕਰਦਾ ਪਿਆ ਕਿਉਂਕਿ ਇਹ ਲੋਕਾਂ ਵਾਸਤੇ ਬੜਾ ਜ਼ਰੂਰੀ ਵਿਸ਼ਾ ਹੈ, ਕਿਉਂਕਿ ਜੇ ਇਸ ਤਰ੍ਹਾਂ ਦਾ ਇਹ ਖਲਾਰਾ ਪੈ ਗਿਆ ਤਾਂ ਉਹਦੇ ਨਾਲ ਤਾਂ ਪ੍ਰਾਈਵੇਟ ਪ੍ਰੋਪਰਟੀ ਦੇ ਜਿਹੜੇ ਅਧਿਕਾਰ ਨੇ, ਜਿਹੜੇ ਬੜੇ ਅਸੀਂ ਹੁਣ ਤੱਕ ਸੋਚਦੇ ਸੀ ਵੈਲ ਡਿਫਾਈਨਡ ਨੇ, ਉਹ ਤਾਂ ਫਿਰ ਬਹੁਤ ਜ਼ਿਆਦਾ ਧੁੰਦਲੇ ਹੋ ਜਾਣਗੇ।
ਬਿਲਕੁਲ, ਤੇ ਇਹ ਸੋਚਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਅਸੀਂ
ਕਿਹੜੇ ਪਾਸੇ ਜਾ ਰਹੀ,
ਕਿਹੜੇ ਪਾਸੇ ਜਾ ਰਹੀ ਹੈ ਪੂਰੀ ਗੱਲਬਾਤ, ਕਿ ਤੁਹਾਡਾ ਘਰ ਵੀ ਤੁਹਾਡਾ ਘਰ ਨਹੀਂ।
ਵਾਸੂ ਜੀ, ਜਿਹੜੀਆਂ ਨਾ ਦੇਖੋ, ਇਹ ਥੋੜ੍ਹੀ ਅਨਪੋਪੂਲਰ ਗੱਲ ਆ, ਪਰ ਸੋਸ਼ਲ ਮੀਡੀਆ 'ਤੇ ਚੈਟਰ ਬੜਾ ਚੱਲਦਾ। ਪਹਿਲਾਂ ਦੇਖੋ, ਇੱਕ ਪੋਲੀਟੀਕਲ ਸਪੈਕਟਰਮ ਦੇ ਵਿੱਚ ਵੀ ਇਹ ਗੱਲ ਚੱਲਦੀ ਰਹੀ ਵੀ ਜਿਹੜੀਆਂ ਲੈਂਡ ਐਕਨੋਲਜਮੈਂਟਸ ਕੀਤੀਆਂ ਜਾਂਦੀਆਂ, ਵੀ ਉਹਦੇ ਨਾਲ ਹੋਇਆ ਕੀ ਕਿ ਮਾਹੌਲ ਇੱਕ ਇਹੋ ਜਿਹਾ ਬਣ ਗਿਆ ਕਿ ਜਿਹੜੀ ਦੇਖੋ ਕਿਸੇ ਪ੍ਰਤੀ ਸੰਵੇਦਨਾ ਹੋਣੀ, ਕਿਸੇ ਪ੍ਰਤੀ ਦਿਆਨਤਦਾਰੀ ਹੋਣੀ, ਅਤੇ ਕਿਸੇ ਪ੍ਰਤੀ ਤੁਹਾਡੇ ਇਤਿਹਾਸਕ ਪੱਖ ਤੋਂ ਉਹਨੂੰ ਮੂਹਰੇ ਰੱਖ ਕੇ ਉਹਨੂੰ ਐਨਾਲਾਈਜ਼ ਕਰ ਸਕਣ ਦੀ ਸਮਰੱਥਾ ਹੋਣੀ, ਇਹ ਜ਼ਰੂਰੀ ਬਹੁਤ ਆ। ਪਰ ਜਿਵੇਂ ਨਾ ਦੋ ਚੀਜ਼ਾਂ ਇਕੱਠੀਆਂ ਚੱਲਦੀਆਂ, ਵੀ ਤੁਸੀਂ ਅੱਜ ਦੇ ਜੇ ਉਹਨਾਂ ਦਾ ਐਨਾਲਿਸਿਸ ਕਰਨ ਲੱਗੋਗੇ ਤਾਂ ਉਹ ਗੈਰ ਵਾਜਬ ਆ। ਸਿਮੀਲਰਲੀ ਹੁਣ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੇ ਵਿਅਕਤੀਆਂ ਨੇ, ਦੇਖੋ ਮੈਂ ਤਾਂ ਇੱਥੇ ਹੀ ਆਉਣਾ, ਮੰਨ ਲਓ ਕਿਸੇ ਦਾ ਉੱਥੇ ਫਾਰਮ ਹੈ ਅਤੇ ਹੋ ਸਕਦਾ ਹੋਵੇ ਵੀ ਜਿਨ੍ਹਾਂ ਨੇ ਕਿ 40-40, 50-50 ਸਾਲ ਤੋਂ ਉੱਥੇ ਫਾਰਮ ਚਲਾਇਆ, ਉਹਨੇ ਕਪਲ ਨੇ ਸੋਚਿਆ ਰਿਟਾਇਰ ਹੋ ਜਾਈਏ ਬਸ, ਹੁਣ ਅਸੀਂ ਫਾਰਮ ਆਪਾਂ ਆਪਣਾ ਚਲਾ ਨਹੀਂ ਸਕਦੇ ਅਤੇ ਇਹ ਜ਼ਮੀਨ ਕੋਈ ਹੋਰ ਆ ਕੇ ਇਹ 'ਤੇ ਵਾਹੀ ਕਰੇ, ਇਹਦੀ ਵਰਤੋਂ ਕਰੇ, ਵੀ ਆਰ ਡਨ, ਅਤੇ ਅਸੀਂ ਇਹਨੂੰ ਵੇਚ ਦਿੰਦੇ ਹਾਂ। ਦੇ ਵਿਲ ਨੋਟ ਬੀ ਏਬਲ ਟੂ ਡੂ ਦੈਟ। ਹੁਣ ਜਿਹੜਾ ਹਿਸਟੋਰਿਕ ਜੋ ਰੋਂਗ ਹੋਇਆ ਉਹਦੇ ਵਿੱਚ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਆ, ਅਤੇ ਅਨਫੋਰਚੁਨੇਟਲੀ ਜਿਨ੍ਹਾਂ ਦੇ ਨਾਲ ਉਹ ਹਿਸਟੋਰਿਕ ਰੋਂਗ ਹੋਇਆ ਉਹ ਲੋਕ ਹੁਣ ਇਸ ਧਰਤੀ 'ਤੇ ਨਹੀਂ ਹੈਗੇ। ਦੇਰ ਆਰ ਅਦਰ ਮੈਕਨਿਜ਼ਮ ਦੈਟ ਐਗਜ਼ਿਸਟ ਕਿ ਜਿਹੜੀਆਂ ਉਹ ਗਲਤੀਆਂ ਨੇ ਉਹਨਾਂ ਨੂੰ ਦਰੁਸਤ ਕੀਤਾ ਜਾ ਸਕੇ। ਤੁਸੀਂ ਇੱਕ ਬੰਦੇ ਦੀ ਇਤਿਹਾਸ ਦੇ ਵਿੱਚ ਹੋਈ ਵਿਕਟਮਾਈਜੇਸ਼ਨ ਨੂੰ ਕਰੈਕਟ ਕਰਨ ਲਈ ਮੌਜੂਦਾ ਸਮੇਂ ਨਵੇਂ ਵਿਕਟਮ ਨਹੀਂ ਬਣਾ ਸਕਦੇ, ਕਿਉਂਕਿ ਫਿਰ ਕੀ 100 ਸਾਲ ਬਾਅਦ ਜਿਹੜੇ ਹੁਣ ਆਹ ਵਿਕਟਮ ਬਣੇ ਹੋਣਗੇ, ਫਿਰ ਇਹਨਾਂ ਵਾਸਤੇ ਰੈਪਰੇਸ਼ਨਸ ਹੋਣਗੀਆਂ।
ਹਿਸਟਰੀ ਦੇ ਵਿੱਚ ਕੋਈ ਵੀ ਜਿਹੜਾ ਇਵੈਂਟ ਆ ਇਟ ਡਜ਼ ਨਾਟ ਹੈਪਨ ਇਨ ਆਈਸੋਲੇਸ਼ਨ,
ਕਰੈਕਟ,
ਇਟ ਕੈਨੋਟ ਬੀ ਸਟੱਡੀਡ ਇਨ ਆਈਸੋਲੇਸ਼ਨ। ਤੇ ਤੁਸੀਂ ਇਤਿਹਾਸ ਦੀ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ ਕਿ ਅਸੀਂ ਤਾਂ ਇੰਨੇ 100 ਸਾਲ ਪਹਿਲਾਂ ਦਾ ਕੀ ਜਾਣਾ ਪਿੱਛੇ। ਤੁਸੀਂ ਹੁਣ ਜਸਟਿਨ ਟਰੂਡੋ ਸਾਡੇ ਸਾਬਕਾ ਪ੍ਰਧਾਨ ਮੰਤਰੀ ਹੋ ਗਏ,
ਕਰੈਕਟ,
ਜਸਟਿਨ ਟਰੂਡੋ ਚੰਗੇ ਪ੍ਰਧਾਨ ਮੰਤਰੀ ਸੀ ਕਿ ਮਾੜੇ ਪ੍ਰਧਾਨ ਮੰਤਰੀ, ਦੱਸੋ ਇੱਥੇ ਕੋਈ ਤੁਸੀਂ ਹਾਂ ਜਾਂ ਨਾ ਕਹਿ ਸਕਦੇ। ਸਟੀਵਨ ਹਾਰਪਰ ਸਾਡੇ ਚੰਗੇ ਪ੍ਰਧਾਨ ਮੰਤਰੀ ਸੀ ਕਿ ਮਾੜੇ ਸੀ, ਬ੍ਰਾਇਨ ਮਲਰੂਨ੿ੀ ਚੰਗੇ ਸੀ ਕਿ ਮਾੜੇ ਸੀ, ਜੌਨ ਕ੍ਰੈਚੇ ਚੰਗੇ ਸੀ ਕਿ ਮਾੜੇ ਸੀ, ਅਸੀਂ ਡਿਸਾਈਡ ਅਜੇ ਤੱਕ ਨਹੀਂ ਕਰ ਸਕਦੇ।
ਜੌਨ ਏ ਮੈਕਡੋਨਲਡ ਚੰਗੇ ਸੀ ਕਿ ਮਾੜੇ ਸੀ, ਤੁਸੀਂ
ਦੇਖ ਲਓ ਹੁਣ
ਕੀ ਹੋਇਆ ਪਿਛਲੇ 10 ਸਾਲਾਂ 'ਚ ਹੀ ਹੋਇਆ ਸਾਰਾ ਕੁਝ।
ਐਗਜ਼ੈਕਟਲੀ,
ਕਿ ਕੈਨੇਡਾ ਦਾ ਪਹਿਲਾ ਪ੍ਰਧਾਨ ਮੰਤਰੀ, ਆਫਕੋਰਸ ਹੀ ਹੈਡ ਹਿਸ ਫਲੋਜ਼, ਹੀ ਵਾਸ ਨਾਟ ਅ ਪਰਫੈਕਟ ਮੈਨ ਬਾਈ ਐਨੀ ਸਟੈਂਡਰਡਸ।
ਹੂ ਇਜ਼, ਕੌਣ ਹੈਗਾ ਪਰਫੈਕਟ,
ਕੌਣ ਹੈਗਾ?
ਜਸਟਿਨ ਟਰੂਡੋ ਪਰਫੈਕਟ ਸੀਗੇ?
ਜੀ ਜੀ,
ਯਾ ਫਾਰ ਦੈਟ ਮੈਟਰ ਮਾਰਕ ਕਾਰਨੀ,
ਮਾਰਕ ਕਾਰਨੀ ਕੀ ਪਰਫੈਕਟ ਨੇ,
ਮੈਂ ਪਰਫੈਕਟ ਹਾਂ, ਤੁਸੀਂ ਪਰਫੈਕਟ ਹੋ, ਕੋਈ ਪਰਫੈਕਟ ਨਹੀਂ, ਪਰਫੈਕਟ ਤਾਂ ਰੱਬ ਆ।
ਕਈਆਂ ਦਾ ਇਹ ਮੰਨਣਾ ਜਿਹੜੇ ਕਿ ਧਾਰਮਿਕ ਵਿਚਾਰਧਾਰਾ ਨੂੰ ਵੀ ਕਹਿੰਦੇ ਵੀ ਰੱਬ ਨੂੰ ਬੰਦੇ ਨੇ ਕ੍ਰੀਏਟ ਇਸ ਕਰਕੇ ਕੀਤਾ ਵੀ ਕੁਛ ਤੇ ਪਰਫੈਕਟ ਹੋਵੇ। ਅੱਛਾ ਬਸ ਜੀ, ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਨੀਟ ਇਮੀਗ੍ਰੇਸ਼ਨ ਵੱਲੋਂ ਸਪੋਂਸਰ ਕੀਤਾ। ਅੱਛਾ, ਮੁੱਖ ਦੀ ਗੱਲ ਇੱਥੇ ਆ ਕਿ ਜਿਹੜੀ ਆਹ ਚਿੱਠੀ ਭੇਜੀ ਗਈ ਆ 28 ਅਕਤੂਬਰ ਨੂੰ, ਜਿਹੜੇ ਸੰਬੰਧਿਤ ਲੈਂਡਲੋਰਡਸ ਨੇ ਉਹਨਾਂ ਦੀ ਰਿਚਮੰਡ ਸਿਟੀ ਵੱਲੋਂ ਮੀਟਿੰਗ ਕੀਤੀ ਜਾ ਰਹੀ
ਹੈ। ਬਹੁਤ ਇੰਪੋਰਟੈਂਟ ਗੱਲ ਵਜੇ ਜੀ, ਸਰੀ ਪੁਲਿਸ ਸਰਵਿਸ ਵੱਲੋਂ ਹੁਣੇ ਪ੍ਰੈਸ ਰਿਲੀਜ਼ ਆਇਆ 2-4 ਮਿੰਟ ਪਹਿਲਾਂ ਜਦੋਂ ਆਪਾਂ ਗੱਲ ਕਰ ਰਹੇ ਸੀ।
ਹਾਂਜੀ,
ਇਹਨਾਂ ਨੇ ਦੱਸਿਆ ਕਿ 19 ਅਕਤੂਬਰ ਨੂੰ ਤੜਕਸਾਰ 12:55 ਤੇ, ਮਤਲਬ ਸ਼ਨੀਵਾਰ ਐਤਵਾਰ ਵਿਚਲੀ ਰਾਤ,
18-19 ਦੀ ਰਾਤ,
ਹਾਂਜੀ, 12:55 ਰਾਤ ਤਕਰੀਬਨ 1 ਵਜੇ ਗੋਲੀ ਚੱਲੀ ਹੈ ਜੀ ਇੱਥੇ ਸਰੀ ਦੇ ਵਿੱਚ। ਫਿਰ ਕਿੰਗ ਜਾਰਜ ਬੁਲੇਵਾਰਡ ਤੇ 81 ਐਵਨਿਊ ਦੇ ਨੇੜੇ ਇੱਕ ਬਿਜ਼ਨਸ ਨੂੰ ਟਾਰਗੇਟ ਕੀਤਾ ਗਿਆ। ਸੋ ਬਿਜ਼ਨਸ ਵਾਸ ਡੈਮੇਜ ਬਾਈ ਵਾਟ ਅਪੀਅਰਸ ਟੂ ਬੀ ਗਨ ਸ਼ਾਟਸ। ਦੇ ਰਿਵੀਲ ਦਾ ਸਸਪੈਕਟ ਸ਼ਾਟ ਐਟ ਦਾ ਵਿਕਟਮਸ ਹੂ ਵਰ ਇਨਸਾਈਡ ਅ ਵਹੀਕਲ ਆਊਟ ਫਰੰਟ ਆਫ ਦਾ ਬਿਜ਼ਨਸ। ਸੋ ਟਾਰਗੇਟਿਡ ਸ਼ੂਟਿੰਗ ਇਹਨੂੰ ਮੰਨਿਆ ਜਾ ਰਿਹਾ। ਸਸਪੈਕਟਸ ਐਂਡ ਵਿਕਟਮਸ ਦੈਨ ਫਲੈਡ ਦਾ ਏਰੀਆ ਇਨ ਦੇਅਰ ਓਨ ਵਹੀਕਲਸ। ਸੋ ਵਿਕਟਮ ਵੀ ਤੇ ਸਸਪੈਕਟ ਵੀ ਦੋਨੋਂ ਆਪਣੇ ਆਪਣੇ ਵਾਹਨ ਦੇ ਵਿੱਚ ਉੱਥੋਂ
ਕਿਸੇ ਥਾਂ ਨੂੰ ਨਹੀਂ, ਕਿਸੇ ਵਿਅਕਤੀ ਨੂੰ ਮਿੱਥ ਕੇ ਗੋਲੀ ਚਲਾਈ ਗਈ ਸੀ ਆਊਟਸਾਈਡ ਅ ਬਿਜ਼ਨਸ। ਓ ਮੈਨ, ਇਹ ਹੁਣੇ ਹੁਣੇ ਅਪਡੇਟ ਆ ਰਹੀ ਅੱਜ ਨਾ ਸਵੇਰੇ ਵਾਸੂ ਜੀ, ਨਿਊਜ਼ ਟੇਕਵੇ ਸੈਗਮੈਂਟ ਸ਼ੁਰੂ ਹੋਣ ਤੋਂ ਪਹਿਲਾਂ, ਆ ਡੈਲਟਾ ਦੇ ਵਿੱਚ ਵੀ ਕੱਲ੍ਹ ਸਵੇਰੇ ਗੋਲੀ ਚੱਲੀ ਹੈ, ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਉਹਦੇ ਬਾਰੇ ਪੁਲਿਸ ਨੇ ਕਲੀਅਰਲੀ ਕਿਹਾ ਸੀ ਵੀ ਟਾਰਗੇਟਿਡ ਤੇ ਹੈ ਪਰ ਐਕਸਟੋਰਸ਼ਨ ਰਿਲੇਟਡ ਨਹੀਂ ਆ।
ਤੇ ਇਹ ਮਾਮਲਾ ਇਹਦੇ 'ਚ ਵੀ ਪੁਲਿਸ ਨੇ ਐਗਜੈਕਟਲੀ ਇਹ ਕਿਹਾ, ਕਹਿੰਦੇ ਵੀ ਮੋਟਿਵ ਜਿਹੜਾ ਉਹਦੀ ਅਜੇ ਜਾਂਚ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਇਹਦਾ ਐਕਸਟੋਰਸ਼ਨ ਨਾਲ ਕੋਈ ਸੰਬੰਧ ਐਸਟੈਬਲਿਸ਼ ਨਹੀਂ ਕੀਤਾ ਜਾ ਸਕਦਾ। ਆਉਣ ਵਾਲੇ ਸਮੇਂ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਰਿਵੀਲ ਹੋ ਸਕਦੀ ਹੈ, ਪਰ ਅਜੇ ਤੱਕ ਨਹੀਂ।
ਤੇ ਨਾ ਸਵੇਰੇ ਵਟਸਐਪ ਤੇ ਮੈਸੇਜ ਆਇਆ ਸੀ ਵੀ ਹੋਪਫੁਲੀ ਵੀਕਐਂਡ ਤੇ ਸਰੀ ਦੇ ਵਿੱਚ ਕਿਤੇ ਕੋਈ ਗੋਲੀ ਨਾ ਚੱਲੀ ਹੋਈ ਹੋਵੇ, ਤੇ ਵੈਲ ਯੂ ਨੋ ਸ਼ਨੀਵਾਰ ਐਤਵਾਰ ਦੀ ਰਾਤ ਰਿਹਾ ਹੋਇਆ। ਬਸ ਜੀ, ਚਿੱਠੀਆਂ ਦਾ ਦੌਰ ਚੱਲ ਰਿਹਾ ਹੈ, ਇੱਕ ਚਿੱਠੀ ਆਪਾਂ ਹੋਰ ਡਿਸਕਸ ਕਰਨੀ ਹੈ ਜੀ।
ਹਾਂਜੀ ਹਾਂਜੀ,
ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੋਲੀਅਵ ਨੇ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਂ, ਤੇ ਉਹਦੇ ਵਿੱਚ ਉਹਨਾਂ ਨੇ ਬਜਟ ਸੰਬੰਧੀ ਆਪਣੀਆਂ ਕੁਝ ਮੰਗਾਂ ਸਾਹਮਣੇ ਰੱਖੀਆਂ ਨੇ। ਪਿਛਲੇ ਦਿਨੀ ਅਸੀਂ ਗੱਲ ਕੀਤੀ ਸੀ, ਬਲਾਕ ਕਿਊਬੈਕਵਾ ਵੱਲੋਂ ਚਿੱਠੀ ਲਿਖੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ 18 ਮੰਗਾਂ ਦਾ ਜ਼ਿਕਰ ਕੀਤਾ ਸੀ। 18 ਚੋਂ ਕਿਹਾ ਸੀ ਵੀ 6 ਤਾਂ ਇਹੋ ਜਿਹੀਆਂ ਵੀ ਅਸੀਂ ਇਹਨਾਂ 'ਤੇ ਅਡੋਲ ਹਾਂ, ਇਹ ਕੰਮ ਤੁਹਾਨੂੰ ਕਰਨੇ ਹੀ ਪੈਣਗੇ। ਇਹ ਗੱਲ ਸਾਰੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਜਿੰਨੀਆਂ ਵੋਟਾਂ ਚਾਹੀਦੀਆਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਲਿਬਰਲਸ ਨੂੰ ਆਪਣਾ ਬਜਟ ਪਾਸ ਕਰਵਾਉਣ ਦੇ ਲਈ, 3 ਵੋਟਾਂ ਘੱਟ ਨੇ ਉਹਨਾਂ ਕੋਲ, ਹੈ ਨਾ। 172 ਸੀਟਾਂ ਜੇ ਹੁੰਦੀਆਂ ਫਿਰ ਬਿਲਕੁਲ ਰੇਜ਼ਰ ਥਿਨ ਮੈਜੋਰਿਟੀ ਵਾਲੀ ਸਰਕਾਰ ਹੋਣੀ ਸੀ, ਪਰ 169 ਸੀਟਸ ਨੇ, 3 ਸੀਟਾਂ ਘੱਟ ਨੇ। ਸੋ ਕਿਸੇ ਨਾ ਕਿਸੇ ਹੋਰ ਪਾਰਟੀ ਦੇ ਸਮਰਥਨ ਦੀ ਲੋੜ ਪੈਣੀ ਆ। NDP ਵਾਲੇ ਵੀ ਕਹਿ ਚੁੱਕੇ ਵੀ ਜੇ ਕਟੌਤੀਆਂ ਵਾਲਾ ਬਜਟ ਹੋਣਾ ਅਸੀਂ ਨਹੀਂ ਕਰਨ ਲੱਗੇ ਕੋਈ ਸਪੋਰਟ, ਸਾਨੂੰ ਤਾਂ ਚਾਹੀਦਾ ਹੋਰ ਖਰਚੇ, ਹੋਰ ਇਨਵੈਸਟਮੈਂਟਸ ਕਰੋ। NDP ਦੇ ਇੰਟਰਮ ਲੀਡਰ ਡੌਨ ਡੇਵਿਸ ਨੇ ਗੱਲ ਆਖੀ ਆ,
ਪਰ ਨਾਲ ਹੀ ਉਹਨਾਂ ਨੇ ਕੋਈ ਸਪੈਸੀਫਿਕ ਲਿਸਟ ਵੀ ਜਿਹੜੀ ਸਾਂਝੀ ਨਹੀਂ ਕੀਤੀ।
ਕਰੈਕਟ,
ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਲੱਗਦਾ ਵੀ ਕੈਨੇਡੀਅਨਸ ਇਸ ਵਾਰੀ ਇਲੈਕਸ਼ਨ ਨਹੀਂ ਚਾਹੁੰਦੇ
ਜੀ।
ਸੋ ਇਸ ਵੇਲੇ ਜੋ ਮਾਹੌਲ ਹੈ ਵਿਜੇ ਜੀ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਲੱਗਦਾ ਤਾਂ ਇਹੀ ਹੈ ਕਿ NDP ਹੀ ਇੱਕ ਵਾਰ ਫਿਰ ਤੋਂ ਸਰਕਾਰ ਦੀ ਡਾਂਸਿੰਗ ਪਾਰਟਨਰ ਬਣੇਗੀ, ਕਿਉਂਕਿ ਬਲਾਕ ਵਾਲਿਆਂ ਨੇ ਲਿਸਟ ਜਾਰੀ ਕੀਤੀ ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ 6 ਮੰਗਾਂ ਸਾਡੀਆਂ ਬਿਲਕੁਲ ਉਹ ਨੋਨ ਨੈਗੋਸ਼ੀਏਬਲ ਨੇ ਅਤੇ ਅਸੀਂ ਉਹਨਾਂ 'ਤੇ ਕੋਈ ਸਮਝੌਤਾ ਨਹੀਂ ਕਰਨਾ ਅਤੇ ਉਹਨਾਂ ਦੇ ਫਾਈਨੈਂਸ ਕ੍ਰਿਟਿਕ ਨੇ ਆਪ ਹੀ ਕਹਿਤਾ ਕਹਿੰਦੇ ਸਾਨੂੰ ਲੱਗਦਾ ਨਹੀਂ ਵੀ ਲਿਬਰਲਸ ਨੇ ਸਾਡੀਆਂ ਮੰਗਾਂ ਮੰਨੀਆਂ
ਵੀ ਜਿੱਥੇ ਸਥਿਤੀ ਹਲੇ ਖੜੀ ਆ ਬਹੁਤ ਜ਼ਿਆਦਾ ਵਿੱਥ ਬਹੁਤ ਹੈ ਸਾਡੇ ਵਿਚਾਰਾਂ ਦੇ ਵਿੱਚ ਵੀ ਲੱਗਦਾ ਨਹੀਂ ਕਿ ਇਹ ਡਿਸਟੈਂਸ ਕਵਰ ਹੋ ਸਕੇ
ਸੋ ਉਸ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਵੀ ਬਲਾਕ ਨੇ ਵੀ ਉਹਨਾਂ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਇਸ ਬਜਟ ਦੇ ਖਿਲਾਫ਼ ਵੋਟ ਕਰਨੀ ਆ ਅਤੇ ਉਸ ਤੋਂ ਵਧੀਆ ਵੀ ਆਪਣੀਆਂ ਜਿਹੜੀ ਥੋੜ੍ਹੀ ਜਿਹੀ ਪੋਲੀਟੀਕਲ ਸਟੈਂਡਿੰਗ ਵਧਾ ਲਓ ਕਿ ਆਪਣੇ ਜਦੋਂ ਬਾਅਦ 'ਚ ਵੋਟਾਂ ਮੰਗਣ ਜਾਓਗੇ ਉਹਨਾਂ ਨੂੰ ਕਹੋ ਦੇਖੋ ਜੀ ਅਸੀਂ ਤਾਂ ਇਹ ਡਿਮਾਂਡ ਰੱਖੀ ਸੀ ਇਹਨਾਂ ਲਿਬਰਲਸ ਨੇ ਉਹ ਪੂਰੀ ਨਹੀਂ ਕੀਤੀ ਡਿਮਾਂਡ ਹੁਣ ਉਹੀ ਪੋਲੀਟਿਕਸ ਕੰਸਰਵੇਟਿਵਸ ਵੀ ਖੇਡ ਰਹੇ ਨੇ ਕਿਉਂਕਿ ਕੰਸਰਵੇਟਿਵਸ ਦਾ ਵੀ ਲਗਭਗ ਤੈਅ ਹੀ ਹੈ ਕਿ ਇਹ ਬਜਟ ਨੂੰ ਸਪੋਰਟ ਤਾਂ ਕਰਨਗੇ ਨਹੀਂ ਸੋ ਪੀਅਰ ਪੋਲੀਏਵ ਨੇ ਵੀ ਹੁਣ ਇੱਕ ਓਪਨ ਲੈਟਰ ਲਿਖ ਕੇ ਇੱਕ ਸੂਚੀ ਜਾਰੀ ਕਰਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਵੀ ਆਪਣੀਆਂ ਮੰਗਾਂ ਸਾਹਮਣੇ ਰੱਖਤੀਆਂ ਕਿਉਂਕਿ ਇਹਨਾਂ ਨੂੰ ਵੀ ਪਤਾ ਕਿ ਇਹਨਾਂ ਨੇ ਬਜਟ ਨੂੰ ਸਪੋਰਟ ਨਹੀਂ ਕਰਨਾ
ਬਸ ਵੀ ਜਿਹੜੇ ਇੰਟਰਿਮ ਪਾਰਲੀਮੈਂਟਰੀ ਬਜਟ ਆਫਿਸਰ ਨੇ ਉਹਨਾਂ ਨੇ ਪ੍ਰੈਡਿਕਸ਼ਨ ਇਹ ਕੀਤੀ ਵੀ 70 ਬਿਲੀਅਨ ਡਾਲਰ ਦੇ ਨੇੜੇ ਤੇੜੇ ਦਾ ਡੈਫਿਸਿਟ ਹੋ ਸਕਦਾ ਜਿਹੜਾ ਬਜਟ ਹੁਣ 4 ਨਵੰਬਰ ਨੂੰ ਆਏਗਾ ਪੀਅਰ ਪੋਲੀਏਵ ਨੇ ਆਪਣੀ ਚਿੱਠੀ 'ਚ ਡਿਮਾਂਡ ਇਹ ਰੱਖੀ ਹੈ ਵੀ ਡੈਫਿਸਿਟ 42 ਬਿਲੀਅਨ ਤੋਂ ਥੱਲੇ ਰੱਖਿਓ ਸੋ ਜਿਹਦੇ ਕਿ ਆਸਾਰ ਬੜੇ ਘੱਟ ਨੇ ਕਿਉਂਕਿ ਪ੍ਰਧਾਨ ਮੰਤਰੀ ਖੁਦ ਇਸ ਗੱਲ ਦਾ ਸੰਕੇਤ ਪਹਿਲਾਂ ਵੀ ਦੇ ਚੁੱਕੇ ਨੇ ਕਿ ਜਿਹੜਾ ਐਕਚੁਲੀ ਬਜਟ ਹੈਗਾ ਉਹ ਪ੍ਰਧਾਨ ਮੰਤਰੀ ਦੇ ਖੁਦ ਦੇ ਆਪਣੇ ਇਹ ਸ਼ਬਦ ਰਹੇ ਨੇ ਪਿਛਲੇ ਸਮੇਂ 'ਚ ਕਿ ਜਿਹੜਾ ਡੈਫਿਸਿਟ ਹੈਗਾ ਟੋਟਲ ਉਹ ਜਸਟਿਨ ਟਰੂਡੋ ਦੇ ਜਿਹੜਾ ਡੈਫਿਸਿਟ ਸੀ ਉਹ ਤੋਂ ਵੀ ਜ਼ਿਆਦਾ ਰਹਿਣ ਦੇ ਆਸਾਰ ਨੇ
ਹਾਂਜੀ ਅਤੇ ਉਹਨਾਂ ਨੇ ਕਿਹਾ ਹੀ ਹੋਇਆ ਕਿ ਅਸੀਂ ਇਨਵੈਸਟਮੈਂਟਸ ਬਹੁਤ ਜ਼ਿਆਦਾ ਕਰਨੀਆਂ ਨੇ ਇੱਕ ਇਨਵੈਸਟਮੈਂਟ ਬਜਟ ਹੋਏਗਾ ਆਸਟੈਰਿਟੀ ਬਜਟ ਵੀ ਹੋਏਗਾ ਬਟ ਇਨਵੈਸਟਮੈਂਟ ਬਜਟ ਵੀ ਹੋਏਗਾ ਕਿਉਂਕਿ ਦੋ ਹਿੱਸਿਆਂ ਦੇ ਵਿੱਚ ਉਹਨੂੰ ਜੋੜਨਾ
ਬਿਲਕੁਲ ਪੋਲੀਏਵ ਨੇ ਚਿੱਠੀ 'ਚ ਲਿਖਿਆ ਵੀ ਇਸ ਵੇਲੇ ਹਾਲਾਤ ਇਹ ਨੇ ਕੈਨੇਡਾ ਇੱਕ ਅਜਿਹਾ ਮੁਲਕ ਬਣ ਗਿਆ ਜਿੱਥੇ ਲੋਕਾਂ ਦੇ ਖਾਤੇ ਖਾਲੀ ਫਰਿੱਜ ਖਾਲੀ ਅਤੇ ਢਿੱਡ ਖਾਲੀ ਐਮਪਟੀ ਬੈਂਕ ਅਕਾਊਂਟਸ ਐਮਪਟੀ ਫਰਿੱਜਸ ਐਂਡ ਐਮਪਟੀ ਸਟਮਕਸ
ਯਾ ਇਹਨਾਂ ਦੇ ਜੁਮਲੇ ਬੜੇ ਮਸ਼ਹੂਰ ਨੇ ਪੋਲੀਏਵ ਦੇ ਅਤੇ ਕਾਫ਼ੀ ਅਸਰਦਾਰ ਤਰੀਕੇ ਨਾਲ ਇਸ ਤਰ੍ਹਾਂ ਦੀ ਉਹ ਸਿਆਸੀ ਬਿਆਨਬਾਜ਼ੀ ਕਰਦੇ ਨੇ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੋ ਜਾਂਦੇ ਨੇ ਇਹਨਾਂ ਨੇ ਜਿਹੜੀਆਂ ਮੰਗਾਂ ਸਾਹਮਣੇ ਰੱਖੀਆਂ ਉਹ 'ਚ ਕਹਿੰਦੇ ਇਨਕਮ ਟੈਕਸ ਵੀ ਘਟਾ ਦਿਓ ਕੈਪੀਟਲ ਗੇਨਸ ਟੈਕਸ ਵੀ ਘਟਾ ਦਿਓ ਇੰਡਸਟਰੀਅਲ ਕਾਰਬਨ ਟੈਕਸ ਵੀ ਘਟਾ ਦਿਓ ਖਤਮ ਕਰ ਦਿਓ ਹੋਮ ਬਿਲਡਿੰਗ ਟੈਕਸਿਸ ਜਿਹੜੇ ਹੋਰ ਹੈਗੇ ਨੇ ਕਹਿੰਦੇ ਉਹ ਵੀ ਖਤਮ ਕਰ ਦਿਓ ਅਤੇ ਫਿਰ ਇਹਨਾਂ ਨੇ ਇਹ ਵੀ ਕਿਹਾ ਇਨਫਲੇਸ਼ਨ ਘਟਾਓ ਉਹਨੂੰ ਵੀ ਇਨਫਲੇਸ਼ਨ ਟੈਕਸ ਕਹਿ ਰਹੇ ਨੇ ਫਿਰ ਕਹਿੰਦੇ ਜਿਹੜਾ ਫੈਡਰਲ ਫਿਊਲ ਸਟੈਂਡਰਡ ਹੈ ਉਹ ਵੀ ਹਟਾ ਦਿਓ ਸੋ ਇਹ ਸਾਰੀਆਂ ਜਿਹੜੀਆਂ ਪਤਾ ਹੀ ਹੈ ਕਿ ਸਾਰੀਆਂ ਮੰਗਾਂ ਤਾਂ ਲਿਬਰਲਸ ਮੰਨ ਹੀ ਨਹੀਂ ਸਕਦੇ ਅਤੇ ਫਿਰ ਸਰਕਾਰ ਚੱਲਣੀ ਵੀ ਕਿਵੇਂ ਹੈ ਜੇ ਸਾਰੇ ਟੈਕਸ ਖਤਮ ਕਰ ਦੇਣੇ ਆ
ਜੀ ਜੀ
ਸੋ ਇਹਨਾਂ ਨੇ ਵੀ ਬੜੀਆਂ ਇੰਪੋਸੀਬਲ ਦੀਆਂ ਮੰਗਾਂ ਸਾਹਮਣੇ ਰੱਖੀਆਂ ਨੇ ਅਤੇ 42 ਬਿਲੀਅਨ ਤੋਂ ਥੱਲੇ ਰੱਖੋ ਡੈਫਿਸਿਟ ਨੂੰ ਜੋ ਕਿ ਐਜ਼ ਯੂ ਮੈਂਸ਼ਨ ਵੀ ਮਾਰਕ ਕਾਰਡ ਨਹੀਂ ਆਪ ਹੀ ਕਹਿ ਚੁੱਕੇ ਆ ਵੀ ਇਹ ਇਸ ਵਾਰੀ ਪੋਸੀਬਲ ਨਹੀਂ ਹੋਣਾ
ਵਾਸੂ ਜੀ 9 ਬਿਲੀਅਨ ਡਾਲਰ ਤੇ ਵੈਸੇ ਹੀ ਇਕੱਲਾ ਐਤਕੀ ਇਕੱਲਾ ਡਿਫੈਂਸ ਸਪੈਂਡਿੰਗ ਤੇ ਲੱਗਣਾ
ਹਾਂਜੀ
ਸੋ ਉਹਨੇ ਆਲਰੇਡੀ ਡੈਫਿਸਿਟ ਨੂੰ ਇੱਕ ਨੈਗੇਟਿਵ ਬਜਟ ਨੂੰ ਹੋਰ ਜ਼ਿਆਦਾ ਨੈਗੇਟਿਵ ਦੇ ਵਿੱਚ ਧਕੇਲਣਾ
ਜਿਹੜਾ ਐਡੀਸ਼ਨਲ 9 ਬਿਲੀਅਨ
ਐਡੀਸ਼ਨਲ 9 ਬਿਲੀਅਨ
ਸੋ
ਇਸੇ ਸਾਲ ਵਾਸਤੇ
ਹਾਂਜੀ ਸੋ ਬਲਾਕ ਦੀ ਚਿੱਠੀ ਤੋਂ ਬਾਅਦ ਸਪਸ਼ਟ ਹੋ ਗਿਆ ਸੀ ਉਹਨਾਂ ਦੀਆਂ ਮੰਗਾਂ ਦੀ ਸੂਚੀ ਤੋਂ ਬਾਅਦ ਸਪਸ਼ਟ ਹੋ ਗਿਆ ਸੀ ਕਿ ਉਹ ਇਸ ਬਜਟ ਨੂੰ ਸਪੋਰਟ ਨਹੀਂ ਕਰਨਗੇ ਹੁਣ ਕੰਸਰਵੇਟਿਵਸ ਨੇ ਵੀ ਆਪਣੀ ਸੂਚੀ ਜਾਰੀ ਕਰਕੇ ਸਪਸ਼ਟ ਕਰਤਾ ਕਿ ਉਹਨਾਂ ਨੇ ਇਸ ਬਜਟ ਨੂੰ ਸਪੋਰਟ ਨਹੀਂ ਕਰਨਾ ਹਾਲਾਂਕਿ ਉਹਨਾਂ ਨੇ ਬਿੱਲ C5 ਨੂੰ ਸਪੋਰਟ ਕੀਤਾ ਸੀ
ਹਾਂਜੀ
ਜਦੋਂ ਬਿੱਲ ਫਾਸਟ ਟਰੈਕ ਕਰਾਉਣ ਦੇ ਵਿੱਚ ਉਹਨਾਂ ਨੇ ਮਦਦ ਕੀਤੀ ਸੀ ਉਹਦੀ ਉਹਨਾਂ ਨੇ ਕਿਹਾ ਕਹਿੰਦੇ ਦੇਖੋ ਜਦੋਂ ਸਾਨੂੰ ਕੋਈ ਚੀਜ਼ ਪਸੰਦ ਨਹੀਂ ਇੱਦਾਂ ਦੀ ਗੱਲ ਨਹੀਂ ਅਸੀਂ ਸਪੋਰਟ ਵੀ ਕਰਦੇ ਹਾਂ ਪਰ ਇਹਨਾਂ ਨੇ ਆਹ ਸੂਚੀ ਜਾਰੀ ਕਰਕੇ ਸਪਸ਼ਟ ਕਰਤਾ ਬਜਟ ਨੂੰ ਉਹ ਸਪੋਰਟ ਨਹੀਂ ਕਰਨਗੇ ਫਿਰ NDP ਹੀ ਵਿੱਚ ਇੱਕ ਬਚਦੀ ਹੈ ਪਾਰਟੀ ਜਿਹੜੇ ਮੋਸਟ ਲਾਈਕਲੀ ਇਸ ਬਜਟ ਨੂੰ ਸਪੋਰਟ ਕਰਨ ਜਾ ਰਹੇ ਨੇ
ਕਿਉਂਕਿ ਜੇ ਕਿਸੇ ਹੋਰ ਪਾਰਟੀ ਦਾ ਕੋਈ ਮੈਂਬਰ ਉਸ ਹਾਊਸ ਦੇ ਵਿੱਚ ਹੈਗਾ ਤਾਂ ਉਹ ਗ੍ਰੀਨ ਪਾਰਟੀ ਉਹਨਾਂ ਦਾ ਇੱਕੋ ਮੈਂਬਰ ਆ ਜੇ ਐਲਿਜ਼ਾਬੈਥ ਮੇ ਬਜਟ ਦੇ ਹੱਕ 'ਚ ਵੋਟ ਪਾ ਵੀ ਦਿੰਦੇ ਨੇ ਅਤੇ ਫਿਰ ਵਾਸੂ ਜੀ ਤਾਂ ਵੀ 170 ਵੋਟਾਂ ਹੀ ਬਣਦੀਆਂ ਦੋ ਵੋਟਾਂ ਫਿਰ ਵੀ ਘੱਟ ਜਾਂਦੀਆਂ ਬਜਟ ਨੂੰ ਪਾਸ ਕਰਾਉਣ ਲਈ ਜਾਂ ਤਾਂ ਆਪਾਂ ਜਿਵੇਂ ਪਿਛਲੇ ਦਿਨ ਹੀ ਗੱਲ ਕਰਦੇ ਸੀ ਕਿ ਬੈਸਟ ਬੈਟ ਕੀ ਹੋਏਗੀ ਕਿ ਜਿਹਨਾਂ ਮੈਂਬਰਾਂ ਨੇ ਬਜਟ ਦੇ ਵਿਰੋਧ 'ਚ ਵੋਟ ਪਾਉਣੀ ਆ ਉਹਨਾਂ 'ਚੋਂ 6 ਜਣੇ ਨਾ ਆਉਣ ਤੇ ਲਿਬਰਲ ਦੇ ਸਾਰੇ ਆ ਜਾਣ ਤੇ ਫਿਰ ਉਹਨਾਂ ਨੂੰ ਹੋਣਾ ਵੀ ਠੀਕ ਹੈ ਜੀ ਜਿੰਨਿਆਂ ਨੇ ਵੋਟਿੰਗ ਕੀਤੀ ਉਹਦੇ ਵਿੱਚੋਂ ਸਾਡਾ ਮੈਜੋਰਿਟੀ ਨੇ ਬਜਟ ਪਾਸ ਕਰਾ ਤਾ ਪਰ ਜਿੰਨੀ ਕਾਂਟੇ ਦੀ ਟੱਕਰ ਐਤਕੀ ਇਸ ਪਾਰਲੀਮੈਂਟ ਦੇ ਵਿੱਚ ਹੈਗੀ ਆ ਸਾਰੇ ਜਣੇ ਉੱਥੇ ਮੌਜੂਦ ਹੋਣੇ ਵੀ ਚਾਹੀਦੇ ਨੇ
ਵਿਪ ਜਾਰੀ ਹੋ ਜਾਂਦੀ ਹੈ ਤੇ ਫਿਰ ਬਜਟ ਦੇ ਤਾਂ ਸਾਰੇ MPs ਨੂੰ ਉੱਥੇ ਹੋਣਾ ਹੀ ਪੈਂਦਾ ਜਿਹੜਾ MP ਉੱਥੋਂ ਛੁੱਟੀ ਕਰ ਜਾਏ ਫਿਰ ਉਹਦੀ ਛੁੱਟੀ ਹੋ ਜਾਂਦੀ
ਉਹਦੀ ਛੁੱਟੀ ਹੋ ਜਾਂਦੀ ਹੈ ਬਿਲਕੁਲ
ਸੋ ਹੁਣ ਡੌਨ ਡੇਵਿਸ ਨੇ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਵੀ ਕਿ NDP ਦੇ ਸਾਰੇ ਨਾਲ ਹੀ ਬਜਟ ਪਾਸ ਹੋਏਗਾ ਨਹੀਂ ਤਾਂ ਫਿਰ ਸਰਕਾਰ ਡਿੱਗ ਵੀ ਸਕਦੀ
ਹੈ ਜੇ ਸਰਕਾਰ ਡਿੱਗਦੀ ਹੈ ਉਹੀ ਹੈ ਨਾ ਫਿਰ NDP ਦੀਆਂ ਹੋ ਸਕਦਾ 7 ਸੀਟਾਂ ਵੀ ਨਾ ਹੋਣ
ਲੈਣਾ ਹੀ ਨਹੀਂ ਕੁਛ
ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਇਸ ਵੇਲੇ 7 ਸੀਟਰ ਗੱਡੀ ਦੇ ਵਿੱਚ ਤੁਹਾਡੀ ਕੌਕਸ ਮੀਟਿੰਗ ਹੋ ਸਕਦੀ ਆ ਉਹ ਕਿਤੇ ਫਿਰ 2 ਸੀਟਰ ਗੱਡੀ ਨਾ ਰਹਿ ਜਾਵੇ ਜਾਂ ਯੂਨੀਸਾਈਕਲ ਹੀ ਨਾ ਰਹਿ ਜਾਵੇ
ਮੈਂ ਮੋਪਿਡ ਕਹਿਣ ਲੱਗਿਆ
ਮੋਪਿਡ ਕਹਿਣ ਲੱਗ ਬਸ ਜੀ ਦੱਸ ਦਈਏ
ਤੁਸੀਂ ਯੂਨੀਸਾਈਕਲ ਤੇ ਲੈ ਗੱਲ ਜਮਾਂ ਕੱਚੇ ਲਾਤੀ ਵਿਜੇ ਜੀ, ਅੱਜ ਸਵੇਰ ਤੇ ਇਹ ਖਬਰ ਚੱਲਦੀ ਸੀ ਕਿ ਐਮਾਜ਼ਾਨ ਦੀਆਂ ਜਿਹੜੀਆਂ ਵੈਬ ਸਰਵਿਸਿਜ਼ ਨੇ AWS ਤੇ ਕਲਾਊਡ ਕੰਪਿਊਟਿੰਗ ਸਰਵਿਸਿਜ਼, ਉਹਨਾਂ ਦੇ ਵਿੱਚ ਕੋਈ ਦਿੱਕਤ ਸੀਗੀ। ਐਮਾਜ਼ਾਨ ਨੇ ਸਵੇਰੇ ਬਿਆਨ ਜਾਰੀ ਕੀਤਾ ਸੀ ਕਿ ਸਾਰੇ ਮਸਲੇ ਰਿਜ਼ੋਲਵ ਹੋ ਗਏ ਨੇ, ਹੁਣ ਦੁਬਾਰਾ ਇਸ ਗੱਲ ਨੂੰ ਕਨਫਰਮ ਕਰ ਰਹੇ ਨੇ ਕਿ ਦੁਬਾਰਾ ਤੋਂ ਫਰੈਸ਼ ਕੋਈ ਇਸ਼ੂਜ਼ ਦੁਬਾਰਾ AWS ਦੇ ਵਿੱਚ ਸਾਹਮਣੇ ਆ ਰਹੇ ਨੇ।
ਵਾਸੂ ਜੀ, ਦੁਨੀਆਂ ਭਰ ਦੇ ਵਿੱਚ ਕਈ ਜਿਹੜੇ ਕਈ ਸਰਕਾਰੀ ਅਦਾਰੇ ਨੇ, ਕਈ ਜਿਹੜੇ ਮੇਜਰ ਮੀਡੀਆ ਆਰਗਨਾਈਜੇਸ਼ਨ ਨੇ,
ਬੈਂਕਸ ਨੇ,
ਉਹ ਐਮਾਜ਼ਾਨ ਵੈਬ ਸਰਵਿਸਿਜ਼ ਦੀਆਂ ਇਹ ਕਲਾਊਡ ਕੰਪਿਊਟਿੰਗ ਸਰਵਿਸਿਜ਼ ਦਾ ਵਰਤੋਂ ਕਰਦੇ ਨੇ। ਕਲਾਊਡ ਕੰਪਿਊਟਿੰਗ ਪ੍ਰਦਾਨ ਕਰਨ ਵਾਲੀਆਂ ਥੋੜੀਆਂ ਹੀ ਕੰਪਨੀਆਂ ਨੇ ਦੁਨੀਆਂ ਭਰ ਦੇ ਵਿੱਚ, ਤੇ ਐਮਾਜ਼ਾਨ ਵੈਬ ਸਰਵਿਸਿਜ਼ AWS ਇਜ਼ ਵਨ ਆਫ ਦੈਮ। ਕਈ ਵਾਰੀ ਬੰਦਾ ਇਹ ਸੋਚ ਲੈਂਦਾ, ਲਾਰਜੈਸਟ ਆਫ ਦੈਮ, ਯੂ ਆਰ ਰਾਈਟ। ਐਮਾਜ਼ਾਨ ਬਾਰੇ ਜਦੋਂ ਦਿਮਾਗ ਜਾਂ ਆਪਾਂ ਸੋਚਦੇ ਹਾਂ ਨਾ, ਜਾਂ ਉਹਦਾ ਸਟਾਕ ਪ੍ਰਾਈਸ ਵਗੈਰਾ ਜੇ ਬੰਦਾ ਵੇਖੇ, ਤੇ ਇਹ ਲੱਗਦਾ ਵੀ ਯਾਰ ਅੱਛਾ ਹਾਂ, ਕਿਉਂਕਿ ਐਮਾਜ਼ਾਨ ਦੇ ਰਾਹੀਂ ਆਨਲਾਈਨ ਡਿਲੀਵਰੀ ਤੇ ਉਹ ਸਾਰੀ ਮਾਰਕੀਟ ਪਲੇਸ ਆ, ਵੀ ਉਹ ਇਹਨਾਂ ਦਾ ਇੱਕ ਮੇਜਰ ਸੋਰਸ ਆਫ ਰੈਵਨਿਊ ਹੈ।
ਅਸਲ ਕਮਾਊ
ਅਸਲ ਕਮਾਊ ਦੈਟ ਇਜ਼ AWS। ਇਹ ਤੇ ਕਹਿ ਲਓ ਵੀ ਐਮਾਜ਼ਾਨ ਤੋਂ ਜਿਹੜੀ ਆਪਾਂ ਖਰੀਦਦਾਰੀ ਕਰ ਰਹੇ ਹਾਂ, ਜੇਬ ਖਰਚਾ, ਜਿਹੜੀ ਦੌਲਤ ਬਣ ਰਹੀ ਹੈ, ਦੌਲਤ ਬਣ ਰਹੀ ਹੈ AWS।
ਇਹ ਤਾਂ ਐਮਾਜ਼ਾਨ ਸਵੀਟ ਸ਼ਾਪ ਦਾ ਸਮੋਸਾ ਅਸੀਂ ਆਨਲਾਈਨ ਸ਼ਾਪਿੰਗ ਦੇ ਰਹੇ ਹਾਂ, ਅਸਲ ਜਿਹੜੀ ਕਮਾਈ ਆ
ਉਹ 5-star ਕੇਟਰਿੰਗ ਆ।
ਹਾਂ, ਐਗਜ਼ੈਕਟਲੀ
ਜੀ। ਬਸ ਜੀ, ਸਮਾਂ ਦੇਣ ਲਈ ਤੁਹਾਡਾ। ਕਹਿੰਦੇ ਸਨੈਪਚੈਟ ਨਹੀਂ ਚੱਲਦਾ ਅੱਜ, ਬਸ ਜੀ ਕਈਆਂ ਦਾ ਦਿਨ ਬੜਾ ਔਖਾ ਨਿਕਲਦਾ ਹੋਣਾ।
ਹਾਂਜੀ,
ਜਿਹਨਾਂ ਨੇ ਮੈਸੇਜ ਭੇਜਿਆ ਉਹਨਾਂ ਦਾ ਨਹੀਂ, ਪਰ ਕਈਆਂ ਦਾ ਦਿਨ ਬੜਾ ਔਖਾ ਚੱਲੂ ਜੇ ਸਨੈਪਚੈਟ ਨਹੀਂ ਚੱਲਦਾ। ਤੁਸੀਂ ਫੋਨ ਚੱਕ ਲਿਆ ਹੋਣਾ, ਤੁਹਾਡੇ ਕੋਲ ਸਨੈਪਚੈਟ ਹੈਗਾ?
ਨਹੀਂ ਨਹੀਂ ਨਹੀਂ।
ਅੱਛਾ,
ਮੈਨੂੰ ਮੈਂ ਚਲੋ ਫਿਰ ਬੋਲਿਆ, ਫਿਰ ਮਜ਼ਾਕ ਬਣ ਜਾਂਦਾ, ਘਰੋਂ ਮੈਸੇਜ ਆਏ ਨੇ। ਮੈਂ ਦੇਖਿਆ, ਮੈਂ ਕਿਹਾ ਵੀ ਸ਼ਾਇਦ ਕੋਈ ਮੈਸੇਜ ਆਇਆ ਹੋਏਗਾ
ਜੀ,
ਮੇ ਬੀ ਵੀ ਕੋਈ ਸਰਵਿਸ ਨਹੀਂ ਚੱਲ ਰਹੀ, ਕੋਈ ਇਨਪੁਟ ਹੋਏਗਾ ਘਰ ਵਾਲਿਆਂ ਦਾ ਵੀ। ਪਰ ਉਹ ਮੈਸੇਜ ਆਇਆ, ਕਹਿੰਦੇ ਵੀ ਸਾਵਡੋ ਬ੍ਰੈਡ ਨਹੀਂ ਹੈਗੀ ਤੇ ਟਮਾਟਰ ਖਤਮ ਹੋਏ ਨੇ।
ਅੱਛਾ, ਠੀਕ ਆ ਜੀ, ਠੀਕ
ਬਸ ਵਿਜੇ ਜੀ, ਚਲੀਏ ਹੁਣ।
ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ।
ਇਹੋ ਜਿਹੇ ਮੈਸੇਜ ਆਉਂਦੇ ਰਹਿਣ,
ਬਿਲਕੁਲ,
ਹੈ ਨਾ।
ਹੈਪੀ ਦੀਵਾਲੀ,
ਹੈਪੀ ਦੀਵਾਲੀ
ਸਾਰੇ ਲਿਸਨਰਸ ਨੂੰ, ਇਸੇ ਖੁਸ਼ ਰਹੋ
ਜੀ ਜੀ।
ਅੱਜ ਸ਼ਾਮ ਨੂੰ ਸ਼ੋਅ ਨਹੀਂ ਹੋਏਗਾ। ਕੱਲ ਸ਼ਾਮ ਨੂੰ ਮੈਂ ਸ਼ੋਅ ਦੇ ਵਿੱਚ ਸ਼ਾਮਿਲ ਨਹੀਂ ਹੋਵਾਂਗਾ, ਸੋ ਅੱਜ ਜਿਹੜਾ ਸ਼ਾਮ ਵਾਲਾ ਸ਼ੋਅ ਹੋਣਾ ਹੀ ਨਹੀਂ। ਅੱਜ ਤੁਸੀਂ ਗੀਤ ਸੰਗੀਤ ਸੁਣੋਗੇ ਕਿਉਂਕਿ ਦੀਵਾਲੀ ਆ, ਤੇ ਕੱਲ ਨੂੰ ਮੇਰੀ ਗੈਰ ਹਾਜ਼ਰੀ ਦੇ ਵਿੱਚ ਜੈਸਮਿਨ ਜੀ ਸ਼ੋਅ ਕਵਰ ਕਰਨਗੇ, ਤੇ ਫਿਰ ਬੁੱਧਵਾਰ ਤੋਂ ਸ਼ਾਮ ਵਾਲੇ ਸ਼ੋਅ ਦੇ ਵਿੱਚ ਆਲ ਬੀ ਬੈਕ
ਜੀ। ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ,
ਥੈਂਕ ਯੂ ਵਿਜੇ,
ਐਂਡ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਤੁਹਾਨੂੰ ਸਾਰੇ ਪਰਿਵਾਰ ਨੂੰ, ਸਾਰਿਆਂ ਨੂੰ ਹੈਪੀ ਦੀਵਾਲੀ।
ਸੇਮ ਟੂ ਯੂ ਵਿਜੇ ਜੀ, ਤੁਹਾਡੇ ਸਾਰੇ ਪਰਿਵਾਰ ਨੂੰ, ਸਾਰੇ ਸਾਡੇ ਸਾਰੇ ਲਿਸਨਰਸ ਨੂੰ, ਸਾਡੇ ਇਸ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਥੈਂਕ ਯੂ,
ਥੈਂਕ ਯੂ ਵੈਰੀ
ਮਚ।